दरबार अंदर जगत गुरु शबद गुर पीरा धन धन श्री गुरु ग्रंथ साहब जी महाराज जी की पवित्र हजूरी च संध्या वेले दे सजे हुए दीवाना विच हाजरियां भर के नेता प्रति सतगुरु गरीब नवाज पातशाह का पवित्र इतिहास बहुत ही श्रद्धा भावना अदब ते सत्कार सहित सरवण कर रहे हो। साहबे कमाल गुरु कलगीधर जी चलदियां चलदियां बगौर नगर दे नेड़े पहुंचे ने। सतगुरां दे नाल फौजां वेख के बगौर नगर वाले जेड़े नगर निवासी सन डर गए कि गुरु जी दे नाल दल है कि साडे ते हमला ना करन साडा नगर ना लुटन। इन्हां भी अगों लड़न की तैयारी कर ली और अपना एक सेवक गुरु साहब दे कोल भेजिया। महाराज जी ने आख्या भाई डरन की लोड़ नहीं, असी कोई हमला नहीं करन आए, असी तां बगौर नगर दे विच ओह इतिहासक जगह वेखनी है जिथे भीम सैन ने क्रीचक नूं मारिया सी, बस असी वेखना चाहुंदे हां, होर कोई साडे मन दी इच्छा नहीं है। पर नगर वाले इहो जे सन ओह ना मन्ने, कहिंदे जी सानू विश्वास नहीं। धर्म सिंह ने जाके समझाया भी पर ये ना समझे, कहिंदे जी तुसीं अपना डेरा दूर ही रखो। तो सतगुरु जी ने बगौर दे बार बार एक बाग सी, उस बाग दे विच कलगीधर जी ने उतारा कीता ते नाल दे सारे सिंघां नूं समझा दिता कि सिंघो तुसीं किसे ने कोई घा पट्ठा नहीं लैण जाना, सब कुछ इत्थे ही हाजिर हो जाएगा, क्योंकि नगरां वाले लोग डरे हुए ने, इस करके हो सकता है कितों कोई हमला भी कर दे, तो तुसी अपने इत्थे आसन ते ही रहना, ना ही तुसी कुते लकड़ लैण जानी है, ना किते तुसी घोड़ियां वास्ते घा पट्ठा लैण जाना, सब कुछ इत्थे ही आ जाएगा। इस तरह सतगुरु सच्चे पातशाह जी ने सिंघां नूं कह के इत्थे डेरा कर लिया। पर बगौर निवासी जिहड़े कुछ लोग ऐसे सन जिन्हां नूं गुरु ते यकीन नहीं, गुरु ते भरोसा नहीं, हालांकि सतगुरु जी नगर विच भी जा के आए, वो सारियां जगावां वेख के आए जो पुराणियां सन, फिर भी इन्हां नूं भरोसा नहीं बज्जा। जिवें बगौर विखे सिंघां दी जंग हो रही है, आओ मन बिरतियां एकादर करिए। सतगुरु साहबे कमाल गुरु कलगीधर दा पवित्र इतिहास सरवण करन वास्ते आखिए जी सतनाम श्री
वाहे गुरु साहिब जी,
सतनाम श्री
वाहे गुरु साहिब जी, दोहरा एक दिन उष्टर गुरु के चरण गए पुर तीर।
एक दिन सतगुरु श्री गुरु कलगीधर पातशाह जी दे दल दे विच जिथे घोड़े सन, बलद सन, हाथी सन, उथे ऊंट भी सी। तो एक दिन सतगुरां दी दल दी फौज दे जिहड़े ऊंट सन, ਉਹ ਊਠ ਕਿਤੇ ਚਰਨ ਵਾਸਤੇ ਨਗਰ ਦੇ ਤੀਰ ਕਿਨਾਰੇ, ਨਗਰ ਦੇ ਨੇੜੇ ਇੱਕ ਬਾਗ ਸੀ, ਉਧਰਲੇ ਪਾਸੇ ਉਹ ਊਠ ਚਰਨ ਵਾਸਤੇ ਗਏ ਹਨ।
ਬਾਗਨ ਵਿਖੇ ਪ੍ਰਵੇਸ਼ ਪੇ ਲਤਾ ਤਰੁਨ ਬੜ ਪੀਰ।
ਹੁਣ ਜਦੋਂ ਉਹ ਊਠ ਨਗਰ ਦੇ ਨੇੜੇ ਚਲੇ ਗਏ, ਚਰਦੇ ਚਰਦੇ ਨੇੜੇ ਬਾਗ ਸਨ, ਬਾਗਾਂ ਦੇ ਵਿੱਚ ਵੇਲਾਂ ਲੱਗੀਆਂ ਹੋਈਆਂ ਸੀ, ਹੁਣ ਜਿਹੜੇ ਊਂਠ ਨੇ ਇਹਨਾਂ ਦਾ ਵੇਲਾਂ ਨਾਲ ਹਿੱਤ ਹੁੰਦਾ ਇਹ ਵੇਲਾਂ ਜੇ ਜ਼ਿਆਦਾ ਖਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਵਚਨ ਆਉਂਦਾ ਹੈ ਵੇਲ ਬਾਲਹਾ ਕਰਹਲਾ ਕਿ ਵੇਲਾਂ ਦੇ ਨਾਲ ਇਹਨਾਂ ਦਾ ਪ੍ਰੀਤ ਪਿਆਰ ਹੁੰਦਾ ਇਹ ਖਾਂਦੇ ਵੀ ਨੇ ਵੇਲਾਂ ਉਸੇ ਬਾਗ ਦੇ ਵਿੱਚ ਕਿਤੇ ਵੇਲਾਂ ਲੱਗੀਆਂ ਹੋਈਆਂ ਸਨ ਤੇ ਵੇਲਾਂ ਦਾ ਜਾਲ ਵੇਖ ਕੇ ਜਿਹੜੇ ਊਂਠ ਸਨ ਇਹ ਚਰਦੇ ਚਰਦੇ ਉਸ ਬਾਗ ਦੇ ਵਿੱਚ ਵੜ ਗਏ
ਜੋ ਪਈ ਅੰਤਰ ਜਾਏ ਤੋਰ ਤਰੁਖਾਏ
ਜਦੋਂ ਉਹ ਬਲ ਜਿਹੜੇ ਉਹ ਊਂਠ ਸਨ ਬਾਗ ਵਿੱਚ ਵੜ ਗਏ ਤੇ ਬਾਗ ਵਿੱਚ ਉਹਨਾਂ ਨੇ ਕਈ ਵੇਲਾਂ ਦੇ ਪੱਤੇ ਖਾ ਲਏ ਕਈ ਦਰਖਤਾਂ ਦੇ ਬੂਟਿਆਂ ਦੇ ਪੱਤੇ ਖਾ ਲਏ
ਕਿਤਨੇ ਮੈਂ ਮਾਲੀ ਤੇ ਆਏ
ਉਸ ਬਾਗ ਦਾ ਜਿਹੜਾ ਮਾਲੀ ਸੀ ਉਹ ਮਾਲੀ ਉੱਥੇ ਆ ਗਿਆ ਜਦੋਂ ਊਂਠ ਉੱਥੇ ਚੜ ਰਹੇ ਸੀ ਬਾਗ ਦੇ ਵਿੱਚ ਬਾਗ ਦਾ ਨੁਕਸਾਨ ਵੀ ਹੋ ਰਿਹਾ ਸੀ ਪੱਤੇ ਖਾ ਰਹੇ ਨੇ ਊਂਠ ਵੇਲਾਂ ਦੇ ਬੂਟੇ ਖਾ ਰਹੇ ਨੇ ਤੋ ਉਹ ਜਿਹੜਾ ਬਾਗ ਦਾ ਮਾਲੀ ਸੀ ਇੰਨੇ ਨੂੰ ਉੱਥੇ ਚੱਲ ਕੇ ਆ ਪਹੁੰਚਿਆ
ਉਸ਼ਟਨ ਕੈ ਬੋਲਸ਼ਟ ਪ੍ਰਹਾਰੇ
ਮਾਲੀ ਨੇ ਕੀ ਕੀਤਾ ਕਿ ਆਉਂਦੇ ਸਾਰ ਬੜੇ ਗੁੱਸੇ ਵਿੱਚ ਆਇਆ ਲੋਹਾ ਲਾਖਾ ਹੋਇਆ ਉਹਦੇ ਹੱਥ ਵਿੱਚ ਇੱਕ ਡਾਂਗ ਸੀ ਉਸ ਡਾਂਗ ਦੇ ਨਾਲ ਉਹਨੇ ਊਂਠਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਡਾਂਗਾ ਮਾਰ ਕੇ ਊਂਠਾਂ ਨੂੰ ਭਜਾਣਾ ਸ਼ੁਰੂ ਕਰ ਦਿੱਤਾ
ਤੇ ਗਾਰੀ ਬੋ ਵੈਰ ਨਿਕਾਰੇ
ਬੜੇ ਕੌੜੇ ਬੋਲ ਬੋਲ ਕੇ ਭੈੜੇ ਬੋਲ ਬੋਲ ਕੇ ਦੁਰਬਚਨ ਕਹਿ ਕੇ ਉਹਨੇ ਊਂਠ ਬਾਗ ਦੇ ਵਿੱਚੋਂ ਬਾਹਰ ਕੱਢੇ ਹਨ
ਇਤ ਤੇ ਉਸ਼ਟਵਾਨ ਮਿਲ ਗਏ
ਇਧਰੋਂ ਜਿਹੜੇ ਊਂਠ ਚਾਰਨ ਵਾਲੇ ਸਨ ਜਿਹੜੇ ਊਂਠ ਸੰਭਾਲਦੇ ਸੀ ਗੁਰੂ ਸਾਹਿਬ ਦੇ ਸੇਵਾਦਾਰ ਉਹ ਚਲੇ ਗਏ ਇਧਰੋਂ ਉਧਰ ਊਂਠਾਂ ਦੇ ਪਿੱਛੇ ਪਿੱਛੇ
ਦੇ ਦੇ ਗਾਰ ਲਰਤ ਸੋ ਪਏ
ਉਹਨਾਂ ਨੇ ਜਾ ਕੇ ਉਹਨੂੰ ਆਖਿਆ ਭਾਈ ਤੂੰ ਊਂਠਾਂ ਨੂੰ ਓਦਾਂ ਵੀ ਭਜਾ ਸਕਦਾ ਡਰਾ ਕੇ ਏਦਾਂ ਮਾਰਨ ਦਾ ਤੇ ਕੋਈ ਮਤਲਬ ਨੀ ਨਾਲੇ ਤੂੰ ਜੇ ਮਾਰਨਾ ਵੀ ਹੈ ਤੇ ਫਿਰ ਮੂੰਹ ਤੋਂ ਗਾਲਾਂ ਤਾਂ ਨਾ ਕੱਢ ਭੈੜੇ ਬੋਲ ਤਾਂ ਨਾ ਬੋਲ ਜਾਨਵਰ ਨੇ ਪਸ਼ੂ ਨੇ ਜੇ ਚਰਦੇ ਆ ਗਏ ਨੇ ਤੇ ਇਹਦੇ ਵਿੱਚ ਕੋਈ ਵੱਡਾ ਏਡਾ ਕਿਹੜਾ ਨੁਕਸਾਨ ਹੋ ਗਿਆ ਬਾਗ ਹੈ ਪੱਤੇ ਨੇ ਦੁਬਾਰਾ ਫਿਰ ਉੱਗ ਜਾਣਗੇ ਏਡੀ ਕਿਹੜਾ ਵੱਡੀ ਕੋਈ ਨੁਕਸਾਨ ਦੀ ਗੱਲ ਹੋ ਗਈ ਕਿਹੜੀ ਕੋਈ ਫਸਲ ਤਬਾਹ ਹੋ ਗਈ ਹੈ ਵੀ ਜਿਹੜੀ ਦੁਬਾਰਾ ਨਹੀਂ ਉੱਗਣੀ ਬੂਟੇ ਨੇ ਵੱਡੇ ਦਰਖਤ ਨੇ ਉਹਨਾਂ ਦੇ ਪੱਤੇ ਦੇ ਊਂਠਾਂ ਨੇ ਖਾ ਵੀ ਲਏ ਨੇ ਤੇ ਉਹ ਦੁਬਾਰਾ ਉਗਾਉਣਗੇ ਏਦਾਂ ਜਦੋਂ ਜਿਹੜੇ ਉਸ਼ਟਵਾਨ ਸਨ ਉਹਨਾਂ ਊਂਠਾਂ ਨੂੰ ਸੰਭਾਲਣ ਵਾਲੇ ਉਹ ਮਾਲੀ ਨੂੰ ਜਾ ਕੇ ਸਮਝਾਉਣ ਲੱਗੇ ਤੇ ਜਿਹੜਾ ਮਾਲੀ ਸੀ ਉਹਦੇ ਨਾਲ ਕੁਝ ਬੰਦੇ ਸਨ ਉਹ ਅੱਗੋਂ ਹੋਰ ਗਾਲਾਂ ਕੱਢਣ ਲੱਗ ਪਏ ਏਦਾਂ ਜਿਹੜੇ ਉਸ਼ਟਵਾਨ ਸੀ ਊਂਠਾਂ ਨੂੰ ਸੰਭਾਲਣ ਵਾਲੇ ਜਿਹੜੇ ਨੌਕਰ ਸਨ ਉਹ ਵੀ ਅੱਗੋਂ ਬੁਰਾ ਭਲਾ ਬੋਲੇ ਦਾ ਆਪਸ ਵਿੱਚ ਤਕਰਾਰ ਵੱਧ ਗਈ
ਲਾਠੀ ਸੋਟਨ ਪਈ ਲੜਾਈ
ਇੰਨੀ ਜ਼ਿਆਦਾ ਤਕਰਾਰ ਵੱਧ ਗਈ ਕਿ ਵਧਿਆਂ ਵਧਿਆਂ ਡਾਂਗੋ ਸੋਟੀ ਹੋ ਗਏ ਲਾਠੀਆਂ ਉਸ ਮਾਲੀ ਕੋਲ ਵੀ ਸਨ ਤੇ ਲਾਠੀਆਂ ਇਧਰ ਊਂਠ ਚਾਰਨ ਵਾਲੇ ਚਰਵਾਹਿਆਂ ਕੋਲ ਵੀ ਸਨ ਆਪਸ ਵਿੱਚ ਡਾਂਗੋ ਡਾਂਗੀ ਹੋ ਗਏ ਭਾਵ ਲਾਠੀ ਹੋਣ ਲੱਗੀ ਇੱਕ ਦੂਜੇ ਤੇ ਸੋਟਿਆਂ ਦੀ ਮਾਰ ਮਾਰਨ ਲੱਗੇ
ਮਾਰੇ ਉਪ ਬਨਵਾਨ ਪਲਾਈ
ਹੁਣ ਉਹ ਜਿਹੜੇ ਬਾਗਵਾਨ ਸਨ ਮਾਲੀ ਸਨ ਉਹਨਾਂ ਦਾ ਜ਼ੋਰ ਨਹੀਂ ਚੱਲਿਆ ਇਧਰ ਇਹ ਜ਼ਿਆਦਾ ਤਾਕਤਵਰ ਸਨ ਸੋਟੀ ਚਲਾਣੀ ਜਾਣਦੇ ਸਨ ਉਹ ਮਾਲੀ ਜਿਹੜੇ ਸਨ ਮਾਰ ਖਾ ਕੇ ਦੌੜ ਗਏ ਭੱਜ ਗਏ
ਲੇ ਉਸ਼ਟਰ ਇਹ ਗੁਰ ਟਿਗ ਆਏ
ਜਿਹੜੇ ਊਂਠਾਂ ਨੂੰ ਸਾਂਭਣ ਵਾਲੇ ਉਸ਼ਟਵਾਨ ਨੌਕਰ ਸਨ ਇਹ ਊਂਠ ਲੈ ਕੇ ਉਥੋਂ ਬਾਗ ਦੇ ਵਿੱਚੋਂ ਸਤਿਗੁਰੂ ਜੀ ਕੋਲ ਵਾਪਸ ਆ ਗਏ
ਮਾਲੀ ਕਰਨ ਪੁਕਾਰ ਸਿਧਾਏ
ਜਿਹੜੇ ਮਾਲੀ ਸਨ ਉਸ ਬਾਗ ਦੇ ਜਿਨ੍ਹਾਂ ਦੀ ਲੜਾਈ ਹੋਈ ਸੀ ਉਸ਼ਟਵਾਨਾਂ ਦੇ ਨਾਲ ਉਹ ਪੁਕਾਰ ਕਰਨ ਵਾਸਤੇ ਨਗਰ ਬਗੌਰ ਦੇ ਵਿੱਚ ਚਲੇ ਗਏ
ਤਿੰਨ ਸੁਣ ਕੇ ਇਮ ਠੱਠੀ ਸਲਾਹ
ਜਦੋਂ ਮਾਲੀ ਜਿਹੜੇ ਬਾਗ ਦੇ ਸਨ ਬਗੌਰ ਦੇ ਵਿੱਚ ਚਲੇ ਗਏ ਜਾ ਕੇ ਪੁਕਾਰ ਕੀਤੀ ਪਿੰਡ ਦੇ ਲੋਕਾਂ ਨੂੰ ਦੱਸਿਆ ਵੀ ਏਦਾਂ ਗੁਰੂ ਦੇ ਊਂਠਾਂ ਦੇ ਸੇਵਕ ਆਏ ਸੀ ਉਹਨਾਂ ਨੇ ਸਾਨੂੰ ਮਾਰਿਆ ਨਾਲੇ ਸਾਡੇ ਬਾਗ ਦਾ ਨੁਕਸਾਨ ਕੀਤਾ ਤੋ ਉਹਨਾਂ ਨੇ ਸਾਰਿਆਂ ਨੇ ਰਲ ਕੇ ਸਲਾਹ ਕੀਤੀ
ਸਿੰਘ ਜੋ ਆਵੇ ਕੋ ਇਤਰਾ
ਲੱਗੇ ਬਈ ਏਦਾਂ ਕਰੋ ਆਪਾਂ ਬਦਲਾ ਲੈਣਾ ਦੇਖੋ ਧਿਆਨ ਦੇ ਨਾਲ ਕਿ ਜੇ ਕੋਈ ਸਿੰਘ گرو دا سنگھ ادھر نو ساڈے علاقے وال ساڈے نگر وال چل کے آوے
تس کو ہتے مشت ار سوٹے
پھڑ کے نالے اونوں ڈانگا ماراں گے نالے مکے ماراں گے اور اپنا بدلہ لواں گے
پلٹا لے کری کرت کھوٹے
انہاں نے جویں کھوٹا کام کیتا اسیں بھی بدلہ لواں گے حالانکہ وہ نوکر سی نوکراں دے نال لڑائی ہوئی ہے یہ کہندے اپاں گرو دے سنگھ نو پکڑ کے کسے نو کٹاں گے جڑا نوکراں دا بدلہ وہ کسے سنگھ کولوں لواں گے حالانکہ وہ نوکر سن اونٹاں نو سامبھن والے وہ ہالے سکھ نہیں سن سنگھ نہیں سی کیول نوکری تے رکھے ہوئے سی جڑے کیول اونٹاں نو سنبھال دے سن تے کہندے جدوں کوئی سنگھ آوے گا اونوں ماراں گے کٹاں گے ڈانگاں بھی ماراں گے اور اسی اپنا اس طرح بدلہ لوانگے
رہے تکاوت کات بہوری
او نگر والے پوری کات تک دے رہے پورا دا تک دے رہے
گمنے او سنگھ ایک تس ٹھوری
او سبھاوک ایک سنگھ ہن سنگھ نو سنگھا نو نہیں سی پتا بھی نگر والے نے بگور والے نے ایداں دی صلاح کیتی ہوئی ہے تے سبھاوک کتے ایک سنگھ ٹردا پھردا اس نگر والے پاسے نو چلا گیا
دشٹن کیر لے او ٹگ آئے
انہاں نے تاڑ رکھی ہوئی سی پورا چکنے سن ساودھان سن آ کے اس سنگھ نو چارے پاسوں گھیرا پا لیا
ہت مارن کے ہاتھ اٹھائے
سنگھ نو مارن پی گئے وہ جڑا سنگھ سی وہ حملہ کر دیتا کئی جنیاں نے رل کے وہ سنگھ نو مارن پی گئے
کوپے او سنگھ کرپان نکاری
سنگھ کیڑا نیتھا سی شستر دھاری سی سنگھ نے ویکھیا بھی ہن مارن گے تے پھر جدوں دشمن چڑھ کے آ گیا مارن واسطے پھر اپنے آتم رکھیا واسطے اپنی سوائے آتم دی رکھیا واسطے تا پھر سیلف ڈیفینس واسطے کچھ کرنا ہی پیندا نا تو سنگھ دے گاترے کرپان سی انہیں کرپان تو لئی خالسا جی شستر دا ویکھو ایڈا وڈا پرتاپ ہوندا ہے کہ جے دشمن مارن بھی آوے او مارن آوے تے کٹو کٹ جے اپنا آپ اودے کولوں پورن طور تے نہ بچا سکے تے کٹو کٹ انہاں دشمناں دے جے دس بھی چڑھ کے آ گئے دو چاراں نوں تاں چٹکا کے مرے گا نا یہ تاں نہیں بھی نتھا ہو کے انہوں کلے نوں مار دتا جائے جی مرے گا بھی تے دو چارا نو لے کے جائے گا پتہ بھی لگے دشمن نو سیک اونوں بھی لگنا چاہیے تو سنگھ شستر دھاری سی جدو انہاں نے حملہ کیتا ہے دس پندرہ جنے سن بھی جنے سن تے کلا سی سنگھ اودے تے حملہ کیتا سنگھ نے اپنی کرپان پو لئی
فاند فاند ایک دوے کر چاری
سنگھ پینترے تے آ گیا کرپان لئی تے پینترے تے فاند فاند دا مطلب ہوندا بھی پینترے دے اتے پینترا کھیڈ دیا سنگھ نے اپنی کرپان دا وار ایک دوہاں تے کیتا
پرے او رور اتوت میں پارو
ایک دم روڑا پی گیا شور مچ گیا ایک دم
شرون خال سے کے کن ڈارو
سنگھاں دے کناں دے وچ کسے نے خبر پا دیتی بھی بغور والیاں نے سنگھ تے حملہ کر دیتا بغور والیاں نے کلے سنگھ دے اتے حملہ بول دیتا ہے
لے کر حکم نات کو تائے
دوجے سنگھا نے جدو یہ گل سنی خالسے نے ستگوراں دی آگیا لئی مہاراج جی دی آگیا لے کے اسی ویلے تیار بر تیار ہو کے اس سنگھا نے جا کے پھر انہاں دا مقابلہ کیتا
کسی تو فنگے جنگ مچائے
جنگ چھڑ پیا بنا کارن پہ جنگ چھڑ پیا تو جنگ چھڑیا تے بندوقاں چلیاں گولیاں داگیاں گئیاں
دوئے دش کے نر گن پٹ ہوئے کہ
دوہاں پاسیاں دے سورمے آ گئے ادھروں بغور دے جڑے سورمے سن شستر تاری وہ بھی اپنیاں بندوقاں لے کے ہتھیار لے کے آ پہنچے ادھروں سنگھ بھی تیار بر تیار ہو کے جا پہنچے
مچیو لوہو چت میں رس کہ
لوہے تے لوہا وجیا شستر تے شستر وجے کافی زیادہ بھیانک جنگ ہویا بہت زیادہ بی رس بدیا
وہر نگر تے مچی لڑائی
نگر دے بار بار بڑی پاری لڑائی ہوئی بغور دے وچ نہیں ہوئی ہے لڑائی بغور دے باہر ہی لڑائی ہوئی ہے
بچرے سو پٹ تو فنگ چلائی
پور میں وچرن لگے تے بندوقاں چلن لگیاں گولیاں دگن لگیاں
پرے او نیر اینچی تروار
پہلا تا بندوقاں چلیاں گولیاں چلیاں جدوں نیڑے ہو گئے ਤੇ ਨੇੜੇ ਹੋ ਕੇ ਫਿਰ ਆਪਣੀਆਂ ਸ਼ਮਸ਼ੀਰਾਂ ਆਪਣੀਆਂ ਤੇਗਾਂ ਧੂ ਕੇ ਲੜਨ ਲੱਗੇ।
ਨਿਕਟ ਹੋਏ ਪੱਟ ਕੋ ਕੱਟ ਡਾਰੇ,
ਕੋਲ ਹੁੰਦਾ ਜਿਹੜਾ ਨੇੜੇ ਆਉਂਦਾ ਨੂੰ ਆਪਣੇ ਤੇਗ ਨਾਲ ਆਪਣੇ ਸ਼ਸਤਰ ਨਾਲ ਕੱਟ ਸੁੱਟਦੇ ਹਨ।
ਹਮਲਾ ਕਰਿਓ ਖਾਲਸੇ ਜਬੈ,
ਇਸ ਤਰ੍ਹਾਂ ਜਦੋਂ ਖਾਲਸੇ ਨੇ ਹਮਲਾ ਕਰ ਦਿੱਤਾ, ਕਿਉਂਕਿ ਵਧੀਕੀ ਪਹਿਲਾਂ ਨਗਰ ਵਾਲਿਆਂ ਨੇ ਕੀਤੀ ਹੈ, ਬਗੌਰ ਵਾਲਿਆਂ ਨੇ ਕੀਤੀ ਹੈ। ਜੇ ਕੋਈ ਏਦਾਂ ਦੀ ਗੱਲ ਨੌਕਰਾਂ ਨੇ ਪਹਿਲਾਂ ਵਧੀਕੀ ਕੀਤੀ, ਮਾਲੀ ਨੂੰ ਕੁੱਟਿਆ, ਤੇ ਉਹਨਾਂ ਲੋਕਾਂ ਦਾ ਫਰਜ਼ ਬਣਦਾ ਸੀ ਮਾਲੀਆਂ ਦਾ ਗੁਰੂ ਸਾਹਿਬ ਕੋਲੋਂ ਦੇ, ਪਰ ਉਹਨਾਂ ਨੇ ਵਧੀਕੀ ਕੀਤੀ ਆਪਣੀ ਪਹਿਲਾਂ ਸਿੰਘ ਨੂੰ ਆ ਕੇ। ਜੇ ਗਲਤੀ ਨੌਕਰਾਂ ਨੇ ਕੀਤੀ ਹੈ ਤੇ ਹਰਜਾਨਾ ਸਿੰਘ ਕਿਉਂ ਭਰੇ? ਤੋ ਇਸ ਕਰਕੇ ਵਧੀਕੀ ਨਗਰ ਵਾਲਿਆਂ ਦੀ ਚੜਾਈ ਉਹਨਾਂ ਨੇ ਕੀਤੀ ਹੈ ਪਹਿਲਾਂ, ਫਿਰ ਸਿੰਘਾਂ ਨੇ ਮੁਕਾਬਲਾ ਕੀਤਾ ਹੈ।
ਕਾਏ ਬਰੇ ਪੁਰ ਪੀਤਰ ਸਬੈ,
ਔਰ ਸਾਰੇ ਸਿੰਘਾਂ ਨੇ ਉਸ ਵੇਲੇ ਇਹੋ ਜਿਹਾ ਜ਼ੋਰ ਦਾ ਹੱਲਾ ਬੋਲਿਆ ਕਿ ਨਗਰ ਵਾਲਿਆਂ ਨੇ ਕਿੱਥੇ ਟਿਕਣਾ ਸੀ? ਸਿੰਘਾਂ ਦੇ ਸਾਹਮਣੇ, ਸਤਿਗੁਰਾਂ ਦੇ ਸੂਰਬੀਰ ਬਹਾਦਰਾਂ ਦੇ ਸਾਹਮਣੇ ਕਿੱਥੇ ਟਿਕਣਾ ਸੀ? ਜਿਨ੍ਹਾਂ ਦੇ ਸਾਹਮਣੇ ਵੱਡੇ ਵੱਡੇ ਗਿਲਜੇ ਪਠਾਨ ਨਹੀਂ ਟਿਕ ਸਕੇ, ਤੇ ਬਗੌਰ ਦੇ ਲੋਕਾਂ ਨੇ ਕਿ ਟਿਕਣਾ ਸੀ? ਆਖਿਰਕਾਰ ਅੱਗੇ ਲੱਗ ਕੇ ਦੌੜ ਪਏ ਤੇ ਸਿੰਘ ਬਗੌਰ ਨਗਰ ਦੇ ਵਿਚ ਜਾ ਵੜੇ ਹਨ।
ਕਾਇਮ ਕਰਿਓ ਪਏ ਸਾਵਧਾਨਾ,
ਸਿੰਘ ਕਾਇਮ ਹੋ ਗਏ, ਪੂਰਨ ਤੌਰ ਤੇ ਸਾਵਧਾਨ ਹੋ ਗਏ।
ਲੇਕਰ ਓਟਨ ਲਰੇ ਮਹਾਨਾ,
ਉਧਰ ਜਿਹੜੇ ਨਗਰ ਵਾਲੇ ਸਨ ਉਹ ਆਸਰਾ ਲੈ ਕੇ, ਨਗਰ ਦੇ ਵਿਚ ਕਿਲੇ ਸਨ, ਹਵੇਲੀਆਂ ਸਨ, ਉਹਨਾਂ ਦਾ ਆਸਰਾ ਲੈ ਕੇ ਸਿੰਘਾਂ ਨਾਲ ਲੜਨ ਲੱਗੇ।
ਵਹਿਰ ਸਿੰਘ ਚੋਂ ਦਿਸ਼ਾ ਰਸਾਏ,
ਇਧਰ ਸਿੰਘਾਂ ਨੇ ਬਾਹਰੋਂ ਚਾਰੇ ਪਾਸੋਂ ਨਗਰ ਨੂੰ ਘੇਰਾ ਪਾ ਲਿਆ, ਬੀਰਸ ਵਿਚ ਆਏ ਹੋਏ ਨੇ।
ਲਾਏ ਮੋਰਚੇ ਤੁਪਕ ਚਲਾਏ,
ਸਿੰਘਾਂ ਨੇ ਵੀ ਮੋਰਚੇ ਲਾਏ ਹੋਏ ਨੇ, ਬੰਦੂਕਾਂ ਦੀਆਂ ਗੋਲੀਆਂ ਦਾਗ ਰਹੇ ਨੇ।
ਲੋਥੇ ਵੈਰ ਛੋਡ ਕਰ ਪਾਗੇ,
ਹੁਣ ਜਿੰਨੇ ਨਗਰ ਵਾਲੇ ਸਨ ਬਗੌਰ ਵਾਸੀ ਆਪਣੇ ਜਿਹੜੇ ਨਾਲ ਦੇ ਸਾਥੀ ਇਨ੍ਹਾਂ ਦੇ ਮਰੇ ਨੇ, ਉਹਨਾਂ ਦੀਆਂ ਲਾਸ਼ਾਂ ਉੱਥੇ ਹੀ ਸੱਟ ਕੇ ਦੌੜ ਗਏ ਨੇ, ਕੋਈ ਲਾਸ਼ਾਂ ਵੀ ਚੁੱਕਣ ਨਹੀਂ ਆਇਆ।
ਅੰਤਰ ਬਰ ਕਰ ਲੜਨੇ ਲਾਗੇ,
ਅੰਦਰ ਵੜ ਕੇ ਬਗੌਰ ਦੇ ਲੜਨ ਲੱਗੇ ਹਨ।
ਕਹੋ ਕਾਂ ਲਗ ਮਾਚਿਓ ਜੰਗ,
ਭਾਈ ਸਾਹਿਬ ਕਹਿੰਦੇ ਕਿੱਥੋਂ ਤੱਕ ਦੱਸੀਏ ਵੀ ਕਿੰਨਾ ਜੰਗ ਮਚਿਆ ਹੈ।
ਛੁੱਟੇ ਦੋ ਦਿਸ਼ ਪੁੰਜ ਤੁਫੰਗ,
ਦੋਹਾਂ ਪਾਸਿਓ ਅਨੇਕਾਂ ਬੰਦੂਕਾਂ ਦੇ ਪੁੰਜਾਂ ਦੇ ਪੁੰਜ ਚੱਲੇ ਨੇ, ਸਮੂਹਾਂ ਦੇ ਸਮੂਹ ਚੱਲੇ ਹਨ।
ਦੁਵੇ ਦਿਸ਼ ਜਬ ਕਮੰਡ ਅਸੋਆ,
ਇਸ ਤਰ੍ਹਾਂ ਦੋਹਾਂ ਪਾਸਿਓ ਘਮਾਸਾਨ ਘਮੰਡ ਜੰਗ ਹੋਇਆ।
ਚੜ ਸਤ ਗੁਰਪੁਰ ਚੌਂ ਦਿਸ਼ ਜੋਆ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਗਰ ਬਗੌਰ ਦੇ ਚਾਰੇ ਪਾਸੇ ਫਿਰ ਕੇ ਚੰਗੀ ਤਰ੍ਹਾਂ ਵੇਖਿਆ ਹੈ।
ਪੋਰ ਸਥਾਨ ਅਗਾਰੀ ਠਾਂਡੇ,
ਮਹਾਰਾਜ ਜੀ ਜਿਹੜਾ ਨਗਰ ਦਾ ਵੱਡਾ ਦਰਵਾਜ਼ਾ ਸੀ, ਉਸ ਦਰਵਾਜੇ ਦੇ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਣ ਕੇ ਖਲੋ ਗਏ ਨੇ।
ਸਿੰਘਨ ਸੰਗ ਕਹਿਓ ਨੈ ਗਾਡੇ,
ਮਹਾਰਾਜ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ, ਖਾਲਸਾ ਜੀ ਇਹ ਜਿਹੜਾ ਨਗਰ ਦਾ ਦਰਵਾਜਾ ਕੋਈ ਇੰਨਾ ਮਜ਼ਬੂਤ ਨਹੀਂ ਹੈ, ਕਿਉਂਕਿ ਉਹ ਦਰਵਾਜਾ ਬੰਦ ਕਰਕੇ ਅੰਦਰੋਂ ਚੱਲ ਲੜ ਰਹੇ ਸੀ, ਸਿੰਘ ਬਾਹਰ ਸਨ। ਤੇ ਮਹਾਰਾਜ ਜੀ ਕਹਿਣ ਲੱਗੇ, ਸਿੰਘੋ ਜਿਹੜਾ ਨਗਰ ਦਾ ਦਰਵਾਜਾ ਹੈ ਉਹ ਇੰਨਾ ਮਜ਼ਬੂਤ ਨਹੀਂ ਹੈ।
ਕਾਲੋ ਹੇਲ ਪੋਰ ਚੱਲ ਜਾਏ,
ਖਾਲਸਾ ਜੀ ਹੱਲਾ ਕਰੋ ਤੇ ਹੱਲਾ ਕਰਕੇ ਦਰਵਾਜਾ ਤੋੜ ਦਿਓ।
ਅਰੇ ਸੋ ਕਾਟੋ ਤੂਰਨ ਲੈ,
ਜਿਹੜਾ ਅੱਗੋਂ ਅੜੇ ਉਹਨੂੰ ਬਸ ਕੱਟ ਸੁੱਟੋ, ਜਿਹੜਾ ਸ਼ਰਨ ਪਵੇ ਉਹਨੂੰ ਛੱਡ ਦੇਣਾ, ਜਿਹੜਾ ਅੱਗੋਂ ਲੜੇ ਉਹਨੂੰ ਝਾੜ ਦੇਣਾ। ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ ਦਾ ਨਾਰਾ ਲੈ ਕੇ ਜਾਣਾ।
ਸੁਨਤ ਖਾਲਸੇ ਤਜੀ ਤੁਫੰਗ,
ਸੁਣ ਕੇ ਸਿੰਘਾਂ ਨੇ ਉਸੇ ਵੇਲੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ।
ਮਾਰ ਮਾਰ ਕਰ ਸ਼ੋਰ ਉਤੰਗ,
ਮਾਰ ਲੋ ਮਾਰ ਲੋ ਮਾਰ ਲੋ ਦੀ ਆਵਾਜ਼ ਸੁਣਾਈ ਦਿੰਦੀ, ਇਹੀ ਸ਼ੋਰ ਸੁਣਾਈ ਦਿੰਦਾ ਹੈ।
ਖੈਚ ਮਿਆਨ ਤੇ ਲਈ ਕਿਰਪਾਨ,
ਸਿੰਘਾਂ ਨੇ ਮਿਆਨਾਂ ਚੋਂ ਤੇਗਾਂ ਧੂ ਲਈਆਂ ਹਨ।
ਦੋਰੇ ਪੋਰ ਸਮੁਖ ਕਰ ਹਨ,
ਸਿੰਘ ਫਿਰ ਸਾਹਮਣੇ ਹੋ ਕੇ ਦੌੜੇ ਕੇ ਹੁਣ ਜਿਹੜਾ ਦਰਵਾਜਾ ਹੈ ਨਗਰ ਦਾ ਉਹ ਦਰਵਾਜਾ ਤੋੜਨ ਵਾਸਤੇ ਸਿੰਘ ਆਏ ਨੇ ਹਮਲਾ ਕਰਕੇ।
ਤਜ ਭਾਗੇ ਪੁਰ ਕੋਟ ਅਤੰਕੇ,
ਜਦੋਂ ਸਿੰਘ ਦਰਵਾਜੇ ਕੋਲ ਆਏ ਤੇ ਜਿਹੜੇ ਉਹ ਨਗਰ ਵਾਸੀ ਪਹਿਲਾਂ ਦਰਵਾਜੇ ਦਾ ਆਸਰਾ ਲੈ ਕੇ ਲੜ ਰਹੇ ਸੀ, ਉਹ ਦਰਵਾਜਾ ਛੱਡ ਕੇ ਅੰਦਰ ਦੌੜ ਗਏ। ਅੰਦਰ ਇੱਕ ਕਿਲਾ ਸੀ ਬਣਿਆ ਹੋਇਆ, ਬਗੌੜ ਦੇ ਵਿਚ ਹੀ ਅੰਦਰ ਕਿਲਾ ਸੀ, ਉਸ ਕਿਲੇ ਦੇ ਵਿਚ ਜਾ ਵੜੇ ਹਨ।
ਭਏ ਪ੍ਰਵੇਸ਼ ਸਿੰਘ ਬਰ ਬੰਕੇ,
ਸਿੰਘਾਂ ਨੇ ਦਰਵਾਜ਼ਾ ਤੋੜ ਦਿੱਤਾ ਨਗਰ ਦਾ ਬਾਹਰ ਲਾ, ਤੇ ਦਰਵਾਜ਼ਾ ਤੋੜ ਕੇ ਸਿੰਘ ਬੰਕੇ ਅੰਦਰ ਪ੍ਰਵੇਸ਼ ਕਰ ਗਏ।
ਲੁੱਟਣ ਲੱਗੇ ਨਗਰ ਕੋ ਫੇਰ,
ਔਰ ਫਿਰ ਜਦੋਂ ਨਗਰ ਵਿਚ ਵੜ ਗਏ ਫਿਰ ਸਿੰਘਾਂ ਦੀ ਤੇਗ ਚੱਲੀ, ਜਿਹੜਾ ਸ਼ਰਨ ਆਇਆ ਉਹ ਛੱਡ ਦਿੱਤਾ, ਜਿਹੜਾ ਕਿਤੇ ਅੜਿਆ ਫਿਰ ਉਹਨੂੰ ਝਾੜ ਦਿੱਤਾ, ਫਿਰ ਨਗਰ ਵਿਚ ਲੁੱਟ ਮਾਰ ਵੀ ਹੋਈ, ਸਾਰੇ ਨਗਰ ਨੂੰ ਫਿਰ ਉਜਾੜਨ ਵਾਸਤੇ ਸਿੰਘਾਂ ਨੇ ਹਮਲਾ ਕੀਤਾ।
ਬਾਜੇ ਪੁਰ ਜਨ ਡਰ ਕੋਹੇਰ,
ਜਿਹੜੇ ਨਗਰ ਵਾਸੀ ਸਨ ਫਿਰ ਡਰ ਡਰ ਕੇ ਦੌੜਨ ਲੱਗੇ ਨੇ, ਭੱਜਣ ਲੱਗੇ ਹਨ।
ਉਤੋ ਦੁਰਗ ਤੈ ਭਏ ਮਵਾਸੀ,
ਜਿਹੜਾ ਅੰਦਰ ਕਿਲਾ ਸੀ ਨਾ ਬਗੌੜ ਦੇ ਨਗਰ ਦੇ ਅੰਦਰ, ਉਸ ਕਿਲੇ ਵਿਚ ਜਾ ਵੜੇ, ਉਸ ਕਿਲੇ ਵਿਚ ਜਾ ਕੇ ਕਿਲੇ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਬਾਗੀ ਹੋ ਗਏ, ਆਕੀ ਹੋ ਗਏ।
ਰਹੇ ਵੈਰ ਸੋ ਕਰੇ ਬਿਨਾਸ਼ੀ,
ਜਿਹੜਾ ਬਾਹਰ ਰਹਿ ਗਿਆ ਉਹ ਸਿੰਘਾਂ ਦੀ ਤੇਗ ਦੀ ਮਾਰ ਥੱਲੇ ਆ ਗਿਆ, ਜਾਂ ਜਿਹੜਾ ਸ਼ਰਨ ਵਿਚ ਆ ਗਿਆ ਉਹ ਬਚ ਗਿਆ।
ਦੁਰਗ ਚੁਗਿਰ ਦੇ ਘੇਰਾ ਡਾਰਾ,
ਜਦੋਂ ਨਗਰ ਦੇ ਜਿੰਨੇ ਲੋਕ ਸਨ ਉਹ ਕਿਲੇ ਵਿਚ ਜਾ ਬੜੇ ਬਾਗੀ ਹੋ ਗਏ, ਕਿਲੇ ਵਿਚ ਵੀ ਹੁਣ ਸਾਡਾ ਕੋਈ ਨੁਕਸਾਨ ਨਹੀਂ ਹੋਣ ਲੱਗਾ ਕਿਲੇ ਅੰਦਰ, ਤੇ ਸਿੰਘਾਂ ਨੇ ਫਿਰ ਕਿਲੇ ਨੂੰ ਘੇਰਾ ਪਾ ਲਿਆ।
ਲੂਟੇ ਉਹ ਸ਼ਹਿਰ ਜਹਾਂ ਕੈ ਸਾਰਾ,
ਪਹਿਲਾਂ ਤਾਂ ਸਿੰਘਾਂ ਨੇ ਨਗਰ ਤੇ ਚੰਗੀ ਤਰ੍ਹਾਂ ਹੱਥ ਸਾਫ ਕੀਤਾ, ਜਿੱਥੇ ਕਿੱਥੇ ਵੇਖਿਆ ਸਾਰੇ ਨਗਰ ਦੇ ਉੱਤੇ ਲੁੱਟ ਮਾਰ ਕੀਤੀ ਹੈ।
ਤ੍ਰਿਤ ਮਿਸ਼ਟਾਨ ਅੰਨ ਪਟ ਕਨੇ,
ਲੁੱਟ ਮਾਰ ਵਿਚ ਕੀ ਲਿਆਏ ਨੇ, ਘਿਓ ਖੰਡ ਅੰਨ ਬਸਤਰ ਮਾਇਆ ਆਦਿ ਜੋ ਕੁਝ ਮਿਲਿਆ ਖਾਲਸਾ ਲੁੱਟ ਮਾਰ ਕਰਕੇ ਲੈ ਆਇਆ।
ਤਨ ਤੇ ਆਦ ਜਿਤਕ ਜਿਸ ਬਣੇ,
ਹੋਰ ਜਿਹੜੀ ਕੋਈ ਵਸਤੂ ਕਾਬੂ ਆ ਗਈ ਕਿਸੇ ਸਿੰਘ ਦੇ ਕੰਮ ਆਉਣ ਵਾਲੀ ਉਹ ਵਸਤੂ ਚੁੱਕ ਲਈ।
ਲੂਟ ਕੂਟ ਕਰ ਸਿੰਘ ਅਗਾਏ,
ਚੰਗੀ ਤਰ੍ਹਾਂ ਲੁੱਟ ਮਾਰ ਕਰਕੇ ਸਿੰਘ ਰੱਜ ਗਏ ਹਨ।
ਦੁਰਗ ਚੁਗਿਰ ਦੇ ਪੁੰਨ ਸਮੁਦਾਏ,
ਇਧਰ ਸਿੰਘਾਂ ਨੇ ਜਿਹੜਾ ਕਿਲਾ ਸੀ ਬਗੌੜ ਦਾ, ਉਸ ਕਿਲੇ ਦੇ ਚਾਰੇ ਪਾਸੇ ਸਿੰਘਾਂ ਨੇ ਮੋਰਚਾਬੰਦੀ ਕਰ ਲਈ ਵੀ ਇਹਨਾਂ ਨੂੰ ਪੂਰਨ ਤੌਰ ਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਝੁਕਾਉਣਾ ਹੈ, ਕਿਉਂਕਿ ਇਹ ਬਾਗੀ ਹੋਏ ਨੇ, ਪਹਿਲਾਂ ਇਹਨਾਂ ਵਧੀਕੀ ਕੀਤੀ ਆਪਣੀ ਗਲਤੀ ਦੀ, ਇਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਤੇ ਮੁਆਫੀ ਮੰਗਣ ਦੀ ਬਜਾਏ ਸਗੋਂ ਉਲਟਾ ਲੜਨ ਨੂੰ ਤਿਆਰ ਹੋਏ ਹੋਏ ਨੇ, ਕਿਲੇ ਵਿਚ ਬਾਗੀ ਬਣ ਗਏ ਨੇ। ਤੋ ਸਿੰਘਾਂ ਨੇ ਕਿਲੇ ਨੂੰ ਵੀ ਘੇਰਾ ਪਾ ਲਿਆ।
ਨਿਕਸਨ ਅਰ ਪਰਵੇਸ਼ ਹੋਏ ਨਾਈ,
ਕਿਲੇ ਨੂੰ ਐਸਾ ਘੇਰਾ ਪਾਇਆ ਵੀ ਕਿਲੇ ਵਿਚੋਂ ਨਾ ਤਾਂ ਕੋਈ ਬਾਹਰ ਨਿਕਲ ਸਕੇ ਤੇ ਨਾ ਹੀ ਕੋਈ ਬਾਹਰੋਂ ਅੰਦਰ ਜਾ ਸਕੇ।
ਛੋਟੇ ਤੁਫੰਗ ਜੰਗ ਬੱਡ ਮਾਈ,
ਇਹ ਤਾਂ ਜੰਗ ਚੱਲ ਰਿਹਾ, ਬੰਦੂਕਾਂ ਚੱਲ ਰਹੀਆਂ ਹਨ, ਕਿਲੇ ਦੇ ਅੰਦਰੋਂ ਵੀ ਗੋਲੀਆਂ ਆਉਂਦੀਆਂ ਨੇ, ਬਾਹਰੋਂ ਸਿੰਘ ਗੋਲੀਆਂ ਅੰਦਰ ਨੂੰ ਦਾਗਦੇ ਹਨ।
ਗਰੀਅਨ ਮੈਂ ਤੈ ਲੋਥ ਪਰੀ ਹੈ,
ਜਿਹੜੇ ਬਗੌੜ ਨਗਰ ਦੀਆਂ ਗਲੀਆਂ ਨੇ ਬਾਜ਼ਾਰ ਨੇ, ਉਹਨਾਂ ਬਾਜ਼ਾਰਾਂ ਵਿਚ ਲੋਥਾਂ ਖਿੰਡੀਆਂ ਹੋਈਆਂ ਨੇ।
ਭਾਜੀ ਸਕਲ ਨਾ ਸੈਨ ਅਰੀ ਹੈ,
ਜਿੰਨੀ ਸੈਨਾ ਸੀ ਬਗੌੜ ਦੀ ਉਹ ਸਾਰੇ ਨੱਠ ਗਏ ਅੱਗੇ ਲੱਗ ਕੇ, ਕਿਸੇ ਨੇ ਅੱਗੇ ਹੋ ਕੇ ਹੌਸਲਾ ਨਹੀਂ ਕੀਤਾ ਲੜਨ ਦਾ।
ਧਰਮ ਸਿੰਘ ਕੋ ਪ੍ਰਭ ਬੁਲਵਾਏ,
ਧਰਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਧਰਮ ਸਿੰਘ ਨੂੰ ਆਪਣੇ ਕੋਲ ਸੱਦਿਆ ਬੁਲਾਇਆ।
ਕਹਿਓ ਹੇਲ ਕਾਲੋ ਸਮੁਦਾਏ,
ਮਹਾਰਾਜ ਜੀ ਨੇ ਬਚਨ ਕੀਤਾ ਧਰਮ ਸਿੰਘ ਜੀ ਸਾਰੇ ਰਲ ਕੇ ਹਮਲਾ ਕਰੋ।
ਮੋਰਚੇ ਦਿਓ ਟੁਕਾਈ,
ਜਿਹੜਾ ਇਹ ਕਿਲਾ ਹੈ ਬਗੌੜ ਦਾ ਉਹਦੇ ਨੇੜੇ ਜਾ ਕੇ ਮੋਰਚੇ ਲਾ ਲਵੋ।
ਮਾਰੋ ਸ਼ਤਰਨ ਕੋ ਸਮੁਦਾਈ,
ਔਰ ਜਿੰਨਾ ਇਹ ਦੁਸ਼ਮਣਾਂ ਦਾ ਸਮੁਦਾਇ ਹੈ ਇਹਨਾਂ ਨੂੰ ਮਾਰੋ, ਇਹਨਾਂ ਨੂੰ ਮੁਕਾਓ।
ਹੁਣ ਕਹਿ ਧਰਮ ਸਿੰਘ ਤਬ ਗਏ ਹੋ,
ਮਹਾਰਾਜ ਜੀ ਦਾ ਬਚਨ ਸੁਣ ਕੇ ਭਾਈ ਧਰਮ ਸਿੰਘ ਜੀ ਗਏ ਹਨ।
ਦੁਰਗ ਚੁਗਿਰ ਦੇ ਵਿਚਰਤ ਪਾਇਓ,
ਭਾਈ ਧਰਮ ਸਿੰਘ ਜੀ ਨੇ ਕਿਲੇ ਦੇ ਚਾਰੇ ਪਾਸੇ ਪਰਿਕਰਮਾ ਕਰਕੇ ਵੇਖਿਆ ਵੀ ਕਿਧਰੋਂ ਦਾਅ ਲੱਗ ਸਕਦਾ ਕਿਲੇ ਨੂੰ ਤੋੜਨ ਵਾਸਤੇ, ਕਿਧਰੋਂ ਹਮਲਾ ਕੀਤਾ ਜਾ ਸਕਦਾ, ਇਹ ਮੁਆਇਨਾ ਕਰਨ ਵਾਸਤੇ ਧਰਮ ਸਿੰਘ ਜੀ ਕਿਲੇ ਦੇ ਚਾਰੇ ਪਾਸੇ ਫਿਰੇ ਹਨ।
ਸਗਰੀ ਕਾਤ ਹੇਰ ਕਰ ਆਛੇ,
ਭਾਈ ਧਰਮ ਸਿੰਘ ਜੀ ਨੇ ਸਾਰੇ ਨਗਰ ਦੀ ਜਿਹੜੇ ਉਹ ਕਿਲਾ ਸੀ ਕਿਲੇ ਦੀ ਘਾਤ ਵੇਖੀ, ਦਾ ਤੱਕਿਆ ਭਾਈ ਸਾਹਿਬ ਜੀ ਨੇ ਪੂਰਨ ਤੌਰ ਤੇ।
ਹੇਲ ਕਰਨ ਕੋ ਚਿਤ ਮੈਂ ਬਾਛੇ,
ਭਾਈ ਧਰਮ ਸਿੰਘ ਜੀ ਚਾਹੁੰਦੇ ਨੇ ਹਮਲਾ ਕਰਨਾ, ਕਿਲੇ ਦੀ ਕਮਜ਼ੋਰੀ ਵੇਖ ਲਈ ਕਿ ਕਿਲਾ ਕਿਵੇਂ ਤੋੜਿਆ ਜਾ ਸਕਦਾ, ਮਜ਼ਬੂਤੀ ਦਾ ਪੱਖ ਵੀ ਵੇਖ ਲਿਆ, ਕਮਜ਼ੋਰੀ ਵੀ ਵੇਖ ਲਈ, کہ کدھروں قلعہ توڑیا جا سکتا ہے، حملہ کیتا جا سکتا ہے، وہ تیاری کر کے بھائی دھرم سنگھ جی نے ہن حملہ کرن دی اچھا ظاہر کیتی۔
رتن سنگھ تب دورت آیو،
ایک سنگھ سی دا نام سی بھائی رتن سنگھ، بھائی رتن سنگھ نام دا اس سنگھ دوڑ کے آیا انہیں نو چل کے،
شری پرب سنگ اپاؤ بتایو،
رتن سنگھ وہ قلعے بھی ایک خاص کمزوری ویکھ کے آیا، انہیں آ کے ستگرو سچے پاتشاہ جی مہاراج جی نو دسیا،
پنج سنگھ ہیلے میں مرے،
کہن لگا ستگرو جی جی اسی حملہ کراں گے نا قلعے تے، قلعہ تاں ٹوٹ جائے گا، ایہدے وچ کوئی دوڑ آئے نہیں، پر اُدے وچ ساڈے سنگھاں دا بڑا نقصان ہوے گا، ساڈے کئی سنگھ کیونکہ وہ قلعے وچوں گولیاں مارن گے، اسی باہر رڑے میدان تے ہوواں گے، نقصان ساڈا زیادہ ہونا، اس کر کے مہاراج سچے پاتشاہ جی ایک ہور اپاؤ مینوں سجھیا ہے، نظر آیا ہے کہ جے آپاں سیدھا حملہ کیتا تے ایہدے وچ اپنا نقصان ہوے گا، اپنے ساتھی سنگھ مرن گے،
جتن سکھین آپ اس کرے،
مہاراج ایک ہور بڑا سوکھا یتن ہے جے دے نال اپنے کسے بندے دا نقصان بھی نہیں ہون لگا تے قلعہ بھی فتح ہو جائے گا۔ مہاراج جی کہہ دے رتن سنگھ وہ کیڑا طریقہ ہے بھی قلعہ بھی فتح ہو جائے تے کوئی بندہ بھی نہ مرے، اپنا نقصان بھی نہ ہوئے۔ رتن سنگھ کہن لگا مہاراج ایک دا میں ہور ویکھ کے آیا ہاں، جے تسی او کرن دی آگیا دے دو تے سوکھا کام ہے،
اے پربت سر توپ چڑھاو،
لاگے ہی او جتھے قلعہ بنیا ہویا سی نا، نگر دے نال ایک پہاڑ سی اچا، قلعہ نیواں سی پہاڑ اچے تھاں تے سی، مہاراج جی کرپا کرو بھی یہ جڑا اوپر پہاڑ ہے او دے تے آپا توپاں چڑھا دئیے، دو تین توپاں اتنے چڑھا دئیے، پہاڑ دے اتنے توپاں چڑھا دئیے،
تے تھیر کر گورا چلواو،
اتنے توپ رکھا کے پہاڑ تو تے توپ دا منہ قلعے ول کر کے، اتھوں جے مہاراج جی آپا گولا چلوائیے، توپ دا گولا قلعے تے ماریے،
انتر لگے جائے کر جبے،
مہاراج وہ گولا پہاڑ تو سیدھا اندر قلعے وچ ڈگے گا، کیونکہ پہاڑ اچا قلعہ نیو ہے، جی آپا تھلیوں مار کر دیا پھر اپنا نقصان ہوئے گا، جی آپا پہاڑ تے توپ رکھ کے اتوں گولا ماریے تے مہاراج پھر قلعے دے اندر جا کے گولا ڈگے گا، اور جننے لوگ اندر کٹھے ہوئے نے، سپاہی اندر کٹھے ہوئے نے، انہاں ساریاں دا نقصان ہوئے گا،
ڈر تر نکس جائیں رپ سب،
مہاراج جدوں توپ دے گولے بجن گے نا پھر ڈر دے نال آپے قلعہ چھڈ کے دوڑن گے، پھر آپے قلعہ چھڈ کے باہر نو نٹھن گے،
سن ست گر آچی بدمانی،
مہاراج جی کہہ دے رتن سنگھ تا بڑا ودیا طریقہ دسیا، بڑی ودیا ترکیب ہے، مہاراج سچی پاتشاہ نے آکھیا یہ گل منن یوگ ہے، من لو،
توپ چڑھاو سبن بخانی،
حکم کیتا کہ ایک وڈی توپ جیڑی ہے او پہاڑ دے اتے چڑھاؤ،
تبے خالصا مل کر چالا،
اس ویلے سارے سنگھ کٹھے ہو کے توپ چڑھان واسطے چل پئے،
لئی توپ چڑھ گر تتکالا،
توپ لے کے سنگھ ویکھدیاں ویکھدیاں چٹ پٹ اس پربت دے اتے جڑا نال ہی اچھی تھان سی تبا جائی بنیا ہویا سی اچا، اودے تے سنگھ جا چڑے ہن،
تھیلی ڈار کسے ہو جب گورا،
اودے وچ بارود دی تھیلی پا کے جد اودے وچ گولا پا کے توپ کس کے سنگھاں نے تیار کیتی،
باندی ششت پور کی اورا،
اودا نشانہ لایا، نشانہ کتھے بنیا، جڑا قلعے دا وڈا دروازہ سی اس دروازے والے پاسے سنگھاں نے توپ دے گولے دا نشانہ بدھا ہے،
پائے بارود اگن تب لائی،
بارود پا کے جدوں پلیتا تکھا کے اگ لائی آ سنگھاں نے توپ دے گولے نو،
تکھیو پلیتا بڑ گر جائی،
پلیتا تکھیا تے توپ دا گولا توپ دے منہ وچوں کڑاک دے کے باہر دو نکلیا ہے،
منو گاج گر کری آواز،
اتنی زیادہ آواز آئی توپ دے گولے دے چلن دی، اینی گرج اٹھی مانو جویں آکاش وچوں بدلاں دی گرج کسی پہاڑ تے ٹوٹ کے پی گئی ہووے،
سن رپ کو تیرج اور پاج،
توپ دے گولے دی آواز سنی ادھر دشمنا نے قلعے دے اندر، او توپ دی آواز سن کے انہاں دے حوصلے ٹہ گئے، توپ دی گرج سن کے انہاں دے حوصلے ٹٹ گئے
گورا لگیو پور میں جائی
تے توپ دا او گولا جیڑا سی او قلعے دے دروازے وچ آ کے وجا
پن کس کر تتکال چلائی
تے دروازے چوں چھیک کڈ دتا گولے نے ਇਨੇ ਨੂੰ ਸਿੰਘਾਂ ਨੇ ਇੱਕ ਗੋਲਾ ਹੋਰ ਤਿਆਰ ਕਰਕੇ ਤੋਪ ਦੇ ਵਿੱਚ ਕੱਸ ਕੇ ਚਲਾਇਆ
ਇਸੀ ਰੀਤ ਗੋਰੇ ਦੁਇ ਚਾਰੇ
ਏਦਾਂ ਦੋ ਚਾਰ ਗੋਲੇ ਹੀ ਛੱਡੇ ਹੋਣਗੇ ਸਿੰਘਾਂ ਨੇ ਦੂਜਾ ਗੋਲਾ ਛੱਡਿਆ ਫਿਰ ਤੀਜਾ ਫਿਰ ਚਾਰ ਕਹਿੰਦੇ ਏਦਾਂ ਦੋ ਚਾਰ ਗੋਲੇ ਹੀ ਸਿੰਘਾਂ ਨੇ ਹਾਲੇ ਛੱਡੇ ਹੋਣਗੇ
ਹੋਰ ਬਿਕੇ ਕੇ ਵਿੱਚ ਪੱਟ ਮਾਰੇ
ਉਹ ਦਰਵਾਜੇ ਚ ਸੂਰਮੇ ਖੜੇ ਸੀ ਨਾ ਕਿਲੇ ਦੇ ਉਹ ਤਾਂ ਸਾਰੇ ਮਾਰੇ ਗਏ ਜਿਹੜੇ ਦਰਵਾਜਾ ਰੋਕ ਕੇ ਖਲੋਤੇ ਸਨ ਉਹ ਜਿਹੜੇ ਸਨ ਉਹ ਸਾਰੇ ਮਾਰੇ ਗਏ
ਮੇਰੇ ਤੱਕ ਦੇਖ ਕਰ ਉਪਜਿਓ ਤਰਾਸਾ
ਜਿਹੜੇ ਕਿਲੇ ਦੇ ਦਰਵਾਜੇ ਵਿਚ ਖੜੇ ਸੀ ਜਿਨ੍ਹਾਂ ਤਿੰਨਾਂ ਨੂੰ ਭਰੋਸਾ ਸੀ ਵੀ ਇਹ ਦਰਵਾਜਾ ਨੀ ਖੁੱਲਣ ਦੇਣਗੇ ਉਹੀ ਮਾਰੇ ਗਏ ਤੇ ਉਹਨਾਂ ਨੂੰ ਮਰਿਆ ਵੇਖ ਕੇ ਜਿਹੜੇ ਦੂਜੇ ਸਨ ਉਹਨਾਂ ਦਾ ਧੀਰਜ ਖਤਮ ਹੋ ਗਿਆ ਉਹਨਾਂ ਦੇ ਮਨ ਦਾ ਹੌਸਲਾ ਟੈ ਗਿਆ
ਲਖਿਓ ਕੇ ਸਭ ਕੋ ਹੋਏ ਬਿਨਾਸਾ
ਜਾਣ ਲਿਆ ਕਿ ਹੁਣ ਤਾਂ ਸਾਡਾ ਸਾਰਿਆਂ ਦਾ ਵਿਨਾਸ਼ ਹੋਵੇਗਾ ਹੁਣ ਤਾਂ ਅਸੀਂ ਸਾਰੇ ਹੀ ਮਾਰੇ ਮੁੱਕੇ ਜਾਵਾਂਗੇ
ਹੇਲਾ ਕਾਲਨ ਤੇ ਹੱਥ ਤੀਰ
ਉਹਨਾਂ ਦੇ ਅੰਦਰ ਹੱਲਾ ਕਰਨ ਦੀ ਸ਼ਕਤੀ ਨਹੀਂ ਰਹੀ ਅੱਗੋਂ ਲੜਨ ਦੀ ਤਾਕਤ ਨਹੀਂ ਰਹੀ ਲੜਿਆ ਤਾਂ ਹੌਸਲੇ ਨਾਲ ਜਾਂਦਾ ਹੈ ਹੌਸਲਾ ਹੀ ਖਤਮ ਹੋ ਗਿਆ ਹੌਸਲੇ ਤੋਂ ਬਿਨਾਂ ਹੁਣ ਲੜਨ ਕਿਵੇਂ
ਉਪਰ ਚੜੇ ਭਰਮਾਇਓ ਚੀਰ
ਦੋ ਚਾਰ ਗੋਲੇ ਚੱਲੇ ਹੀ ਸਨ ਨਾ ਤੇ ਦਰਵਾਜੇ ਦੇ ਜਿੰਨੇ ਸੂਰਮੇ ਉਹਨਾਂ ਦੇ ਮਾਰੇ ਗਏ ਫਿਰ ਇਹ ਕਿਲੇ ਦੀ ਕੰਧ ਤੇ ਚੜ ਗਏ ਚਿੱਟਾ ਕੱਪੜਾ ਲੈ ਕੇ ਨਾ ਚਿੱਟਾ ਕੱਪੜਾ ਲੈ ਕੇ ਡਾਂਗ ਤੇ ਬੰਨ ਕੇ ਉੱਚਾ ਉੱਚਾ ਘੁਮਾਣ ਲੱਗ ਪਏ ਸੰਕੇਤ ਦੇਣ ਲੱਗ ਪਏ ਸ਼ਾਂਤੀ ਦਾ ਵੀ ਅਸੀਂ ਹੱਥ ਖੜੇ ਕਰ ਲਏ ਨੇ ਅਸੀਂ ਲੜਨ ਨੂੰ ਤਿਆਰ ਨਹੀਂ ਏਦਾਂ ਇਹਨਾਂ ਨੇ ਸੰਕੇਤ ਦਿੱਤਾ ਲੜਨ ਨਾ ਲੜਨ ਦਾ
ਪਾਦੜੀ ਚੰਦ ਰੱਖ ਲੇਵੋ ਗੁਰੂ ਦੇਵ ਜੀਵ ਦਾਨ
ਕੱਪੜਾ ਫੇਰ ਕੇ ਉੱਚੀ ਉੱਚੀ ਆਵਾਜ਼ ਵਿੱਚ ਬੋਲੇ ਰੱਖ ਲਓ ਗਰੀਬ ਨਵਾਜ ਰੱਖ ਲਓ ਸਾਨੂੰ ਜੀ ਦਾਨ ਦਿਓ ਸਾਨੂੰ ਜੀਵਦਾਨ ਪ੍ਰਦਾਨ ਕਰੋ
ਹਮ ਨਿਕਸ ਜਾਏ ਜੇ ਬਚੇ ਪ੍ਰਾਣ
ਮਹਾਰਾਜ ਅਸੀਂ ਇੱਥੋਂ ਨਿਕਲ ਜਾਵਾਂਗੇ ਜੇ ਸਾਡੇ ਪ੍ਰਾਣ ਬਚ ਜਾਣ ਅਸੀਂ ਇਸ ਕਿਲੇ ਚ ਨਹੀਂ ਰਹਾਂਗੇ ਇਹਦੇ ਵਿੱਚੋਂ ਬਾਹਰ ਨਿਕਲ ਜਾਵਾਂਗੇ
ਹਿਮ ਸੁਣੀ ਖਾਲਸੇ ਅਰਜ ਦੀਨ
ਜਦੋਂ ਖਾਲਸੇ ਨੇ ਅਰਜ ਸੁਣੀ ਹੁਣ ਖਾਲਸੇ ਦੇ ਅੰਦਰ ਲੜਾਈ ਕਰਨ ਦਾ ਜਿਹੜਾ ਜਜ਼ਬਾ ਹੈ ਉਹ ਜਿੱਥੇ ਵੀਰ ਅਸੀਂ ਬਿਰਤੀ ਨਾਲ ਲੜਦੇ ਨੇ ਉੱਥੇ ਉਹਨਾਂ ਅੰਦਰ ਕਰਨਾ ਵੀ ਹੈ ਕਿ ਜਿਹੜਾ ਹਥਿਆਰ ਸੁੱਟ ਦੇਵੇ ਉਹਦੇ ਤੇ ਹਮਲਾ ਨਹੀਂ ਕਰਦੇ ਸਿੰਘ ਕਿਉਂਕਿ ਖਾਲਸੇ ਦੀ ਤੇਗ ਨੂੰ ਕਿਰਪਾਨ ਵੀ ਕਿਹਾ ਜਾਂਦਾ ਹੈ ਕਿਰਪਾਨ ਦਾ ਮਤਲਬ ਹੈ ਜਿਹਦੀ ਕਿਰਪਾਨ ਦੇ ਵਿੱਚ ਵੀ ਕਿਰਪਾ ਵਰਤਦੀ ਹੈ ਡਿੱਗੇ ਤੇ ਵਾਰ ਨਹੀਂ ਕਰਨਾ ਹਥਿਆਰ ਸੁੱਟਣ ਵਾਲੇ ਤੇ ਵਾਰ ਨਹੀਂ ਕਰਨਾ ਔਰਤ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਤੋ ਇਸ ਪ੍ਰਕਾਰ ਖਾਲਸੇ ਦੀ ਤੇਗ ਦੇ ਵਿੱਚ ਵੀ ਕਿਰਪਾ ਵਰਤਦੀ ਇਸ ਕਰਕੇ ਕਿਰਪਾਨ ਕਿਹਾ ਜਾਂਦਾ ਹੈ ਤੋ ਜਦੋਂ ਖਾਲਸੇ ਨੇ ਸੁਣਿਆ ਕਿ ਹਾਰ ਗਏ ਨੇ ਇਹਨਾਂ ਨੇ ਮਹਾਰਾਜ ਜੀ ਦੀ ਸ਼ਰਨ ਕਬੂਲ ਕਰ ਲਈ ਹੈ
ਲੀਨੇ ਨਿਕਾਸ ਪੁਨ ਜਾਨ ਦੀਨ
ਉਹ ਜਿੰਨੇ ਕਿਲੇ ਦੇ ਵਿੱਚ ਲੋਕ ਸਨ ਉਹਨਾਂ ਸਾਰਿਆਂ ਨੂੰ ਬਾਹਰ ਕੱਢਿਆ ਆਖਿਆ ਵੀ ਜਾਓ ਜਿਨ੍ਹਾਂ ਨੇ ਆਪਣੀ ਜਾਨ ਬਚਾਉਣੀ ਹੈ ਉਹ ਕਿਲਾ ਛੱਡ ਕੇ ਚਲੇ ਜਾਓ ਜਿੰਨੇ ਵੀ ਸਾਨੂੰ ਕਿਲੇ ਦੇ ਵਿੱਚੋਂ ਬਾਹਰ ਕੱਢੇ ਨੇ
ਗੜ ਨਗਰ ਮਾਰ ਫਿਰ ਦੁਰਗ ਛੀਨ
ਪਹਿਲਾਂ ਤਾਂ ਖਾਲਸੇ ਨੇ ਨਗਰ ਫਤਿਹ ਕੀਤਾ ਮੁੜ ਕੇ ਕਿਲਾ ਵੀ ਫਤਿਹ ਕਰ ਲਿਆ ਖਾਲਸੇ ਨੇ ਕਿਲਾ ਵੀ ਜਿੱਤ ਲਿਆ ਉਸ ਕਿਲੇ ਤੇ ਵੀ ਫਤਿਹ ਪ੍ਰਾਪਤ ਕਰ ਲਈ
ਗਨ ਸੋਜ ਅਨਕ ਸਭ ਲੂਟ ਲੀਨ
ਔਰ ਜਿੰਨਾ ਸਾਜੋ ਸਮਾਨ ਸੀ ਉਸ ਕਿਲੇ ਵਿਚ ਉਹ ਖਾਲਸੇ ਨੇ ਆਪਣੇ ਕਬਜ਼ੇ ਵਿਚ ਕਰ ਲਿਆ
ਇਕ ਸਿੰਘ ਗੁਰੂ ਟਿੱਗ ਜਾਏ ਤਾਏ
ਇਕ ਸਿੰਘ ਦੌੜ ਕੇ ਗੁਰੂ ਕਲਗੀਧਰ ਜੀ ਕੋਲ ਗਿਆ
ਸਭ ਕਈ ਖਬਰ ਜਿਮ ਜੀਤ ਪਾਏ
ਜਿਵੇਂ ਕਿਲਾ ਸਿੰਘਾਂ ਨੇ ਜਿੱਤਿਆ ਉਹ ਸਾਰੀ ਖਬਰ ਉਹ ਸਿੰਘ ਨੇ ਮਹਾਰਾਜ ਜੀ ਨੂੰ ਜਾ ਕੇ ਦੱਸੀ ਹੈ
ਪ੍ਰਭ ਪਿੱਛੇ ਦੁਰਗ ਪਰ ਖਾ ਬਿਸਾ
ਮਹਾਰਾਜ ਨਾਗ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਿਲੇ ਦੇ ਕੋਲ ਖੜੇ ਸਨ, ਕੁਝ ਦੂਰੀ ਤੇ ਖੜੇ ਸਨ, ਮਹਾਰਾਜ ਜੀ ਵੇਖ ਰਹੇ ਨੇ।
ਵਿੱਚ ਕੂਪ ਲੜਨ ਕੀ ਸੋਜ ਜਾਲ,
ਮਹਾਰਾਜ ਜੀ ਕਿਲਾ ਬੜਾ ਵਿਸ਼ਾਲ ਹੈ, ਵਿੱਚ ਲੜਨ ਦੀ ਸਮੱਗਰੀ ਵੀ ਹੈ, ਖੂਹ ਵੀ ਹੈ ਪਾਣੀ ਦਾ ਅੰਦਰ।
ਬਹੁ ਅੰਨ ਕ੍ਰਿਤ ਮਿਸ਼ਟਾਨ ਚੀਰ,
ਕਾਫੀ ਕੁਝ ਅੰਦਰ ਭਰਿਆ ਹੋਇਆ, ਮਿੱਠਾ ਖੰਡ ਅੰਨ ਰਸਤਾ ਬਸਤਾ ਦੇ ਭੰਡਾਰੇ ਅੰਦਰ ਭਰੇ ਪਏ ਹਨ।
ਸਭ ਗਏ ਤਿਆਗ ਡਰ ਧਾਰ ਪੀਰ,
ਮਹਾਰਾਜ ਸਾਰਾ ਕੁਝ ਛੱਡ ਕੇ ਦੌੜ ਗਏ ਨੇ, ਨੱਠ ਗਏ ਨੇ ਜਿਹੜੇ ਕਿਲੇ ਵਿਚ ਲੋਕ ਸਨ।
ਸੁਣ ਦਇਆ ਸਿੰਧ ਸੈਂਦਵ ਮੰਗਾਏ,
ਸੁਣ ਕੇ ਕਲਗੀਧਰ ਪਾਤਸ਼ਾਹ ਆਪਣਾ ਸੈਂਦਵ, ਸੈਂਦਵ ਨਾਮ ਹੈ ਘੋੜੇ ਦਾ, ਮਹਾਰਾਜ ਜੀ ਨੇ ਆਪਣਾ ਘੋੜਾ ਮੰਗਾਇਆ ਹੈ।
ਹੋਏ ਕਰ ਅਰੋ ਤਿਤ ਦਿਸ਼ ਚਲਾਏ,
ਧਰ ਜੀ ਘੋੜੇ ਤੇ ਸਵਾਰ ਹੋਏ ਤੇ ਸਵਾਰ ਹੋ ਕੇ ਉਸੇ ਪਾਸੇ ਨੂੰ, ਕਿਲੇ ਵਾਲੇ ਪਾਸੇ ਨੂੰ ਚੱਲ ਪਏ।
ਇਕ ਧਰਮ ਸਿੰਘ ਬਰ ਬੀਰ ਸੰਗ,
ਮਹਾਰਾਜ ਜੀ ਦੇ ਆਪ ਸਨ ਤੇ ਦੂਜੇ ਭਾਈ ਧਰਮ ਸਿੰਘ ਜੀ ਜੋ ਬੜੇ ਯੋਧੇ ਦੇ ਸਤਿਗੁਰਾਂ ਦੇ ਨਾਲ ਹਨ।
ਤਜ ਸੇਵਰ ਚਲੇ ਜਿਤ ਦੁਰਗ ਭੰਗ,
ਔਰ ਆਪਣੇ ਡੇਰੇ ਤੋਂ ਮਹਾਰਾਜ ਜੀ ਜਿੱਥੇ ਕਿਲਾ ਫਤਿਹ ਕੀਤਾ ਸਿੰਘਾਂ ਨੇ, ਉਸ ਕਿਲੇ ਵੱਲ ਮਹਾਰਾਜ ਜੀ ਚੱਲੇ ਹਨ।
ਕੇ ਤੀਕ ਦੂਰ ਜਬ ਕੀਏ ਪਿਆਨ,
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਮਹਾਰਾਜ ਜੀ ਨੇ ਜਦੋਂ ਕੁਝ ਕੁ ਪੈਂਡਾ ਹਾਲੇ ਤੈਅ ਕੀਤਾ ਹੀ ਸੀ, ਹਾਲੇ ਨਗਰ ਵੱਲ ਮਹਾਰਾਜ ਜੀ ਵੱਧ ਕੇ ਜਾ ਹੀ ਰਹੇ ਸਨ।
ਨਗਰੀ ਬਗੋਰ ਭੂਪਤ ਮਹਾਨ,
ਜਿਹੜਾ ਬਗੌਰ ਨਗਰ ਦਾ ਰਾਜਾ ਸੀ ਨਾ, ਉਥੋਂ ਦਾ ਮੌਕੇ ਦਾ ਰਾਜਾ, ਉਹ ਉਸ ਵੇਲੇ ਉਥੇ ਹਾਜ਼ਰ ਨਹੀਂ ਸੀ। ਜਿਹੜਾ ਬਗੌਰ ਨਗਰ ਦਾ ਰਾਜਾ ਸੀ,
ਸੋ ਹੁਤੋ ਵੈਰ ਸੁਧ ਸੁਨਤ ਆਏ,
ਉਸ ਵੇਲੇ ਬਾਹਰ ਸੀ ਕਿਤੇ ਨਗਰ ਤੋਂ, ਜਦੋਂ ਇਹ ਲੜਾਈ ਹੋਈ ਹੈ, ਜਿਸ ਦਿਨ ਇਹ ਲੜਾਈ ਹੁੰਦੀ ਹੈ ਉਸ ਦਿਨ ਉਹ ਰਾਜਾ ਉੱਥੇ ਨਹੀਂ ਸੀ, ਉਸ ਵੇਲੇ ਬਾਹਰ ਸੀਗਾ। ਉਹਨੇ ਜਦੋਂ ਸੁਣਿਆ ਵੀ ਮੇਰੇ ਨਗਰ ਚ ਇੱਦਾਂ ਲੜਾਈ ਹੋ ਗਈ ਹੈ, ਉਹ ਛੇਤੀ ਨਾਲ ਬਾਹਰੋਂ ਦੌੜ ਕੇ ਆਪਣੇ ਨਗਰ ਨੂੰ ਆਇਆ।
ਤੇਰਾ ਨਿਹਾਰ ਔਰ ਮੈਂ ਰਸਾਏ,
ਰਸਤੇ ਵਿੱਚ ਜਿੱਧਰੋਂ ਆਇਆ ਨਾ ਉਹ ਰਾਜਾ ਬਗੌਰ ਦਾ, ਉਸੇ ਰਸਤੇ ਚ ਗੁਰੂ ਸਾਹਿਬ ਦਾ ਡੇਰਾ ਸੀ। ਮਹਾਰਾਜ ਜੀ ਦਾ ਡੇਰਾ ਵੇਖ ਕੇ ਰਾਜੇ ਨੂੰ ਬੜਾ ਗੁੱਸਾ ਆਇਆ, ਉਹ ਬਹੁਤ ਜ਼ਿਆਦਾ ਗੁੱਸੇ ਵਿਚ ਆਇਆ।
ਤਬ ਪਰਿਓ ਤਾਏ ਤਜ ਸਰ ਤੁਫੰਗ,
ਉਹਨੇ ਮਹਾਰਾਜ ਜੀ ਦੇ ਡੇਰੇ ਤੇ ਹਮਲਾ ਕਰ ਦਿੱਤਾ। ਰਾਜੇ ਉਧਰ ਸਿੰਘ ਨਗਰ ਵਿਚ ਸਨ, ਬਾਹਰ ਡੇਰੇ ਤੇ ਸਿੰਘ ਥੋੜੇ ਸਨ, ਕਲਗੀਧਰ ਨੇ, ਭਾਈ ਧਰਮ ਸਿੰਘ ਜੀ ਨੇ, ਕੁਝ ਸਿੰਘ ਹੋਰ ਸਨ, ਤੋ ਉਹਨੇ ਮਹਾਰਾਜ ਜੀ ਦੇ ਡੇਰੇ ਤੇ ਹਮਲਾ ਕਰ ਦਿੱਤਾ ਜਿਹੜਾ ਉਹ ਰਾਜਾ ਸੀ।
ਕੁਝ ਹੋਤੇ ਸਿੰਘ ਤਿੰਨ ਕੀਨ ਜੰਗ,
ਤੇ ਕੁਝ ਨਾਲ ਸਨ ਮਹਾਰਾਜ ਜੀ ਦੇ ਜਿਨ੍ਹਾਂ ਨੇ ਜੰਗ ਕੀਤਾ ਹੈ।
ਦੋਏ ਦਿਸ਼ਨ ਬਕਾਰਾ ਮਾਰ ਮਾਰ,
ਉਹ ਰਾਜੇ ਦਾ ਨਾਂ ਇਤਿਹਾਸ ਦੇ ਵਿਚ ਜਿਹੜਾ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਲਿਖਿਆ, ਸ਼ਿਵ ਪ੍ਰਤਾਪ ਸੀ, ਉਹ ਸ਼ਿਵ ਪ੍ਰਤਾਪ ਨਾਮ ਦਾ ਰਾਜਾ ਸੀ ਬਗੌਰ ਦਾ, ਤੇ ਕਹਿੰਦੇ ਦੋਹਾਂ ਪਾਸਿਓ ਮਾਰ ਬਕਾਰਾ ਹੋ ਗਿਆ। ਉਧਰੋਂ ਡੇਰੇ ਵਿਚ ਕੁਝ ਸਿੰਘ ਸਨ, ਉਧਰੋਂ ਰਾਜੇ ਦੇ ਨਾਲ ਜਿਹੜੀਆਂ ਫੌਜਾਂ, ਉਹਨੇ ਹਮਲਾ ਬੋਲ ਦਿੱਤਾ।
ਮਰ ਗਏ ਕਿਤੇ ਗਿਰ ਗਏ ਸੁਮਾਰ,
ਇਕਦਮ ਕਈ ਸਿੰਘ ਉਥੇ, ਕਿਉਂਕਿ ਰਾਜੇ ਨਾਲ ਫੌਜ ਜ਼ਿਆਦਾ ਸੀ, ਕੁਝ ਬੰਦੇ ਜ਼ਿਆਦਾ ਸਨ, ਸਿੰਘ ਥੋੜੇ ਸਨ, ਇਸ ਕਰਕੇ ਕਈ ਸਿੰਘਾਂ ਦਾ ਨੁਕਸਾਨ ਹੋਇਆ, ਕਈ ਸਿੰਘ ਸ਼ਹੀਦੀਆਂ ਪਾ ਗਏ।
ਵੱਡ ਪਰਿਓ ਰੋਰ ਗੁਰ ਸੁਨਤ ਕਾਨ,
ਜਦੋਂ ਡੇਰੇ ਤੇ ਇਕਦਮ ਸ਼ੋਰ ਸੁਣਿਆ, ਕਲਗੀਧਰ ਜੀ ਜਾ ਰਹੇ ਸਨ ਡੇਰੇ ਤੋਂ, ਹਾਲੇ ਕੁਝ ਦੂਰ ਹੀ ਗਏ ਸੀ, ਮਹਾਰਾਜ ਜੀ ਨੇ ਸੁਣਿਆ ਵੀ ਪਿੱਛੇ ਡੇਰੇ ਤੋਂ ਜੰਗ ਦੀ ਆਵਾਜ਼ ਆ ਰਹੀ ਹੈ।
ਹਟ ਪਰੇ ਤੁਰਤ ਬਨ ਸਾਵਧਾਨ,
ਮਹਾਰਾਜ ਜੀ ਸਾਵਧਾਨ ਹੋ ਕੇ ਕਿਲੇ ਵੱਲ ਜਾਣ ਦੀ ਬਜਾਏ ਵਾਪਸ ਆ ਗਏ, ਫਿਰ ਡੇਰੇ ਵੱਲ ਵਾਪਸ ਮੁੜ ਗਏ, ਮਹਾਰਾਜ ਜੀ ਪਿੱਛੇ ਨੂੰ ਵਾਪਸ ਆ ਗਏ।
ਇਕ ਧਰਮ ਸਿੰਘ ਪਟ ਸੰਗ ਜਾਏ,
ਮਹਾਰਾਜ ਜੀ ਦੇ ਨਾਲ ਦੂਜੇ ਸਿੰਘ ਸਨ ਭਾਈ ਧਰਮ ਸਿੰਘ ਜੀ, ਭਾਈ ਧਰਮ ਸਿੰਘ ਜੀ ਮਹਾਰਾਜ ਜੀ ਦੇ ਨਾਲ ਹਟ ਕੇ ਪਿੱਛੇ ਮੁੜੇ ਨੇ।
ਦੇਖਿਓ ਲਰੰਤ ਬਾਗੋਰ ਰਾਏ,
ਮਹਾਰਾਜ ਜੀ ਨੇ ਵੇਖਿਆ ਕਿ ਬਗੌਰ ਦਾ ਰਾਜਾ ਲੜ ਰਿਹਾ ਸਿੰਘਾਂ ਦੇ ਨਾਲ, ਕਲਗੀਧਰ ਤੇ ਧਰਮ ਸਿੰਘ ਜੀ ਦੋਵੇਂ ਜਾ ਰਹੇ ਸਨ, ਬਾਕੀ ਫੌਜ ਸਿੰਘ ਡੇਰੇ ਤੇ ਸਨ, ਉਨ੍ਹਾਂ ਤੇ ਜਦੋਂ ਬਗੌਰ ਦੇ ਰਾਜੇ ਨੇ ਹਮਲਾ ਕੀਤਾ, ਸਤਿਗੁਰੂ ਜੀ ਵਾਪਸ ਮੁੜ ਆਏ, ਮਹਾਰਾਜ ਜੀ ਨੇ ਵੇਖਿਆ ਕਿ ਬਗੌਰ ਦਾ ਰਾਜਾ ਲੜ ਰਿਹਾ।
ਉਤ ਹੋਤੇ ਰਾਵ ਅਸਵਾਰ ਦੋਏ,
ਉਧਰ ਜਿਹੜਾ ਬਗੌਰ ਦਾ ਰਾਜਾ ਸੀ ਸ਼ਿਵ ਪ੍ਰਤਾਪ ਤੇ ਉਹਦੇ ਨਾਲ ਇੱਕ ਹੋਰ ਰਾਣਾ ਸੀ, ਇਧਰ ਕਲਗੀਧਰ ਤੇ ਧਰਮ ਸਿੰਘ ਜੀ ਦੋ ਸਨ, ਉਧਰ ਵੀ ਉਹ ਦੋ ਜਣੇ ਸਨ।
ਇਤ ਗੁਰੂ ਧਰਮ ਸਿੰਘ ਸੰਗ ਜੋਏ,
ਉਧਰ ਇੱਕ ਰਾਜਾ ਹੈ ਤੇ ਦੂਜਾ ਇੱਕ ਰਾਜੇ ਦਾ ਬੜਾ ਵੱਡਾ ਸਿਪਾਹ ਸਲਾਰ, ਦੂਜਾ ਰਾਣਾ ਹੈ, ਤੋ ਇਧਰ ਕਲਗੀਧਰ ਜੀ ਨੇ ਤੇ ਦੂਜੇ ਭਾਈ ਧਰਮ ਸਿੰਘ ਜੀ ਹਨ।
پیدل سموں دونوں دشان
باقی پیدل سورمے نے جڑے لڑن والے ہیں
چھوٹے توفنگ تیکھن سوبان
گولیاں چلیاں تکھے تیر چلے
ست گرو کے او سن ترم سنگھ
مہاراج جی کہن لگے بھائی ترم سنگھ نو سمبودھن کر کے ترم سنگھ جی سنو
رن جاؤ اگر بن روپ سنگھ
ترم سنگھ جی جاؤ جنگ دے میدان چکے سنگھ دا روپ دھارن کر کے شیر دا روپ دھارن کر کے اگے جاؤ
ات دوئے اتے ہم دوئے جان
ادھر بھی وہ دو گھوڑ سوار نے ادھر آپ بھی دو گھوڑ سوار باقی اپنے نال پیدل نے وہ نال بھی پیدل نے ادھر بھی دو نے ادھر آپ بھی دو ہاں
ایک سنگ ایک پھر ہے مہان
ایک نال ایک پیڑے گا ایک نال تو پیڑ چل کے ایک نال میں پیڑدا ہاں
سن ترم سنگھ ہیا کو توائے اے
سن کے بھائی ترم سنگھ جی نے اپنا گھوڑا پھیریا تے اگے آئے ہاں
رن سمکھ گئے رپ ہتن چائے
دشمن نو مارن دا چاؤ لے کے بھائی ترم سنگھ جی سامنے گئے نے جنگ دے میدان وچ
اونچے پکار لی نو ہکار
اچھی آواز دے وچ ونگاریا سامنے کھڑے ہوئے رانے نو
ات آؤ اپنو کرو وار
کہندے آ وی او وڈیا سورمیا بہادرا تیرے وار نو ویکھاں آ کے پہلا میرے تے وار کر
میں ہتھوں کدوں اب لےو سنبھار
تو وار کر تے پھر میں وار کراں تے آپا ایک دوجے دے وار ویکھیے کہ کیڑا اپنا وار کر کے بہادری ثابت کردا ہے
سن پیو سمکھ سر کو نکار
سن کے او جڑا سی سامنے آ گیا انہیں تیر کڈیا پتھے دے وچوں بھائی ترم سنگھ دا نشانہ سدھیا
تر تنک بکھے کھینچیو سجور
تنک دے وچ رکھ کے او تیر بڑے زور دے نال چلایا
ہر ہوتو کور دینو سو چھور
بڑا تکھا تیر سی ایک دم بڑے چلے تے چاڑ کے انہیں بھائی ترم سنگھ والوں تیر چھڈیا
پک ترم سنگھ ہیا کو چلائے
بھائی ترم سنگھ نے ویکھیا کہ تیر آئے گا رانے دا چلایا ہویا تو بھائی صاحب جی نے اپنا گھوڑا اگے نو کر لیا گھوڑا پھیر کے اگے لے گئے
ہر تیر سمکھ تے تن بچائے
ایڈا او جڑا تکھا تیر سی او دے تو بھائی صاحب نے اپنا آپ بچا لیا
اپنو ختنگ لینو نکار
بھائی صاحب کہندے بھائی ہن میرے وار دی واری ہے تو وار کر لیا ہن مینوں وار دے کے مڑی بھائی صاحب نے اس ویلے اپنے پتھے چو بھی تیر کڈیا
وچ پن چ پھوک تر کے سودھار
اودی جڑی پھوک کہندے نے پچھے جڑی باگڑ ہوندی ہے تیر دی او تندی تے چاڑ کے بھائی ترم سنگھ جی نے کنا تک تیر کھچیا ہے
چت شتاب رپ کے پرہار
اور بڑے بل دے نال تان دے نال تیر دا وار کیتا تیر چلایا ترم سنگھ جی نے
لگ گئے او ردے پرویشو مجار
تے تیر ایسا چلیا کہ چل کے اس رانے دا جڑا دل سی نا جتھے دل ہوندا ہے اتھے جا کے وہ تیر وج کے پارلے پاسے جا نکلیا
یا ترے گریو کھپرا لگنت
تیر بجا کے بجدیا سار گھوڑے تو اچھل کے زمین تے ڈگ پیا
چھن بکھے پریو چت پران ہنت
چھن دے وچ مر گیا پران نکل گئے اس دے شریر چوں
بکھ پوپ کوپ کے آئے تائے
اور جڑا راجا سی اونے ویکھیا بھی میرا ساتھی ماریا گیا او بڑے غصے وچ لوہا لاکھا ہو کے آیا
گر سمکھ بان پینے چلائے
کلگیدار جی سامنے آن کھلوتے کہندے راجا جی نو کہندے بھائی تو ساڈا مقابلہ کر مہاراج سچی پاتشاہ جی دے سامنے آن کھلوتا
پورا پھندائے ات ات پھرنت
اونے مہاراج جی دے اتے تیر دا نشانہ سندیا ਕਲਗੀਧਰ ਪਾਤਸ਼ਾਹ ਜੀ ਮਹਾਰਾਜ ਘੋੜਾ ਸੱਜੇ ਖੱਬੇ ਫੇਰੀ ਜਾ ਰਹੇ ਨੇ।
ਨਿਜ ਪਟਨ ਪ੍ਰੇਰ ਜੈ ਕੋ ਚਾਹੰਤ,
ਆਪਣੇ ਨਾਲ ਦੇ ਸੂਰਮਿਆਂ ਨੂੰ ਪ੍ਰੇਰਦਾ ਹੈ ਰਾਜਾ ਸ਼ਿਵ ਪ੍ਰਤਾਪ ਤੇ ਵਿਜੇ ਚਾਹੁੰਦਾ ਹੈ।
ਸਿਰ ਮੋਰ ਪਟਨ ਕੇ ਧਨ ਸੰਭਾਰ,
ਤੇ ਉਹਨੇ ਤੀਰ ਚਲਾਇਆ ਪਰ ਉਹ ਤੀਰ ਸਤਿਗੁਰਾਂ ਨੂੰ ਨਹੀਂ ਵੱਜਾ, ਦੂਸਰਾ ਤੀਰ ਚਲਾਇਆ ਉਹ ਵੀ ਨਾ ਚੱਲ ਵੱਜ ਸਕਿਆ। ਹੁਣ ਕਲਗੀਧਰ ਜੀ ਚਾਹੁੰਦੇ ਨੇ ਤੀਰ ਚਲਾਉਣਾ।
ਤਤਕਾਲ ਤੀਰ ਪਾਥਾ ਨਿਕਾਰ,
ਰਾਜ ਜੀ ਨੇ ਆਪਣੇ ਪੱਥੇ ਚੋਂ ਕੱਢਿਆ ਇੱਕ ਚੌੜਵਾ ਜਿਹਾ ਤੀਰ, ਚਾਰ ਉਂਗਲ ਚੌੜਾ ਖੱਪਰਾ ਤੀਰ ਉਹ ਮਹਾਰਾਜ ਜੀ ਨੇ ਕੱਢਿਆ, ਜਿਹਦੇ ਨਾਲ ਸਵਾ ਤੋਲਾ ਸੋਨਾ ਮੜਿਆ ਹੋਇਆ ਹੈ।
ਪਰ ਐਂਚ ਕਾਨ ਲਗ ਛੋਰ ਦੀਨ,
ਦੇਵ ਨੇ ਚੜਿਆ ਆਪਣੇ ਤਰਕਸ਼ ਦੀ ਤੰਦੀ ਤੇ ਚਾੜ ਕੇ ਕੰਨਾ ਤੱਕ ਬਲ ਦੇ ਨਾਲ ਉਸ ਤੀਰ ਨੂੰ ਖਿੱਚਿਆ ਹੈ।
ਹੱਤ ਪਾਲ ਬਿਕੈ ਸੋ ਮਾਰ ਲੀਨ,
ਗੁਰਦੇਵ ਦਾ ਚੱਲਿਆ ਤੀਰ ਸ਼ੋਕਦਾ ਗਿਆ, ਰਾਜੇ ਦੇ ਮੱਥੇ ਵਿਚ ਵੱਜ ਕੇ ਉਹ ਤੀਰ ਉਹਦੀ ਖੋਪੜੀ ਨੂੰ ਚੀਰਦਾ ਪਾਰ ਜਾ ਨਿਕਲਿਆ।
ਜਬ ਦੋਹਨ ਪ੍ਰਾਣ ਤਿਆਗੇ ਨਿਹਾਰ,
ਇਸ ਤਰ੍ਹਾਂ ਜਦੋਂ ਦੋਹਾਂ ਨੇ ਪ੍ਰਾਣ ਤਿਆਗ ਦਿੱਤੇ, ਰਾਜਾ ਵੀ ਔਰ ਉਹਦਾ ਜਿਹੜਾ ਨਾਲ ਨੌਕਰ ਸੀ ਉਹ ਵੀ ਮਾਰਿਆ ਗਿਆ।
ਸਭ ਭਜੀ ਚਮੂ ਨੈ ਤੀਰ ਤਾਰ,
ਫੌਜ ਸੀ ਉਹਨਾਂ ਨੇ ਫਿਰ ਕਿੱਥੇ ਲੜਨਾ ਸੀ, ਜਥੇਦਾਰ ਬਿਨਾਂ ਜਥਾ ਕਿਹੜੇ ਕੰਮ ਦਾ, ਉਹ ਫੌਜਾਂ ਸਾਰੀਆਂ ਭੱਜ ਗਈਆਂ ਜਿੰਨੀਆਂ ਸਨ ਨਾਲ।
ਪਾਜੇ ਬਿਲੋਕ ਬਰ ਜੈ ਕਿਰਪਾਲ,
ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕੁਝ ਸਾਥੀ ਸਿੰਘ ਜਦ ਉਹਨਾਂ ਦੇ ਪਿੱਛੇ ਭੱਜਣ ਲੱਗੇ, ਮਹਾਰਾਜ ਜੀ ਨੇ ਰੋਕ ਦਿੱਤਾ।
ਇਨ ਹਤੋ ਨਾਏ ਤਜ ਜੰਗ ਸ਼ਾਲ,
ਮਹਾਰਾਜ ਜੀ ਕਹਿੰਦੇ ਭਾਈ ਇਹ ਨੀਤੀ ਨਹੀਂ ਹੈ ਜੰਗ ਦੀ ਕਿ ਹੁਣ ਇਹਨਾਂ ਭੱਜਦਿਆਂ ਹੋਇਆਂ ਨੂੰ ਮਾਰੀਏ।
ਲੀਨੇ ਹਟਾਏ ਗੁਰ ਸੰਗ ਜਾਲ,
ਮਹਾਰਾਜ ਜੀ ਨੇ ਆਪਣੇ ਸਾਥੀਆਂ ਨੂੰ ਰੋਕ ਲਿਆ ਉਹਨਾਂ ਤੇ ਹਮਲਾ ਕਰਨ ਤੋਂ।
ਸਭ ਸਿਵਰ ਵਿਖੇ ਕਰ ਕੈ ਸੰਭਾਲ,
ਮਹਾਰਾਜ ਜੀ ਨੇ ਆਪਣਾ ਸਾਰਾ ਡੇਰਾ ਸੰਭਾਲਿਆ ਹੈ।
ਬਾਗੋਰ ਨਾਥ ਮਗ ਜੁੱਦ ਮਾਰ,
ਬਾਗੋਰ ਦੇ ਰਾਜੇ ਨੂੰ ਜੰਗ ਦੇ ਮੈਦਾਨ ਵਿਚ ਮਾਰ ਕੇ,
ਔਰ ਲੂਟ ਲੀਨ ਗੜ ਦੁਰਗਦਾਰ,
ਔਰ ਜਿਹੜਾ ਦੁਰਗਦਾਰ ਸੀ ਕਿਲੇ ਦਾ ਮਾਲਕ ਉਹਨੂੰ ਵੀ ਮਾਰ ਕੇ ਕੱਢ ਦਿੱਤਾ ਤੇ ਕਿਲੇ ਤੇ ਫਤਿਹ ਕਰ ਲਈ।
ਜੇ ਕੀਨ ਤਿਸ ਦੇਸ਼ ਵਿਚ,
ਇਸ ਤਰ੍ਹਾਂ ਮਹਾਰਾਜ ਸੱਚੀ ਪਾਤਸ਼ਾਹ ਨੇ ਉਸ ਦੇਸ਼ ਵਿਚ ਵੀ ਜਾ ਕੇ ਵਿਜੇ ਕੀਤੀ। ਵੇਖੋ ਲੜਾਈ ਦਾ ਕੈਸਾ ਕਮਾਲ ਹੈ ਕਿ ਉੱਥੇ ਮਹਾਰਾਜ ਜੀ ਦੀ ਕੋਈ ਆਪਣੀ ਬਹੁਤੀ ਫੌਜ ਨਹੀਂ ਸੀ, ਕੋਈ ਆਪਣਾ ਇਲਾਕਾ ਨਹੀਂ ਸੀ, ਬਗਾਨੇ ਇਲਾਕੇ ਵਿਚ ਨੇ, ਪਰ ਫਿਰ ਵੀ ਇਹੋ ਜਿਹੇ ਢੰਗ ਨਾਲ ਲੜੇ ਨੇ ਕਿ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ।
ਜਸ ਕਰਤ ਸਕਲ ਨਰ ਊਚ ਨੀਚ,
ਕਹਿੰਦੇ ਨੇ ਹੰਨੇ ਹੰਨੇ ਦੀ ਪਾਤਸ਼ਾਹੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਿ ਸਤਿਗੁਰਾਂ ਨੇ ਜਿਹੜੀ ਖਾਲਸੇ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਹੈ ਨਾ, ਇਹੀ ਹੈ ਸਿੰਘ ਦਾ ਇਲਾਕਾ। ਇਹ ਨਹੀਂ ਹੁੰਦਾ ਕਿ ਕੁਝ ਚੋਣਵਾਂ ਇਲਾਕਾ ਹੈ, ਸਿੰਘ ਜਿੱਥੇ ਜਾ ਕੇ ਖੜ ਜੋ ਇਲਾਕਾ ਉਹਦਾ ਹੋ ਜਾਂਦਾ ਹੈ। ਸਿੰਘ ਇਲਾਕਾ ਨਹੀਂ ਮਿਲਦੇ, ਸਿੰਘ ਜਿੱਥੇ ਜਾ ਕੇ ਖਲੋ ਜੇ ਸ਼ਸਤਰ ਲੈ ਕੇ ਉਹ ਇਲਾਕਾ ਉਹਦਾ ਆਪਣੇ ਆਪ ਬਣ ਜਾਂਦਾ ਹੈ। ਤੇ ਸ਼ਸਤਰਧਾਰੀ ਹੋ ਕੇ ਹੰਨੇ ਹੰਨੇ ਦੀ ਪਾਤਸ਼ਾਹੀ, ਜਿੱਥੇ ਖਲੋਗੇ ਸਿੰਘ ਉੱਥੇ ਹੀ ਪਾਤਸ਼ਾਹ ਨੇ। ਉਹ ਇਹ ਨਹੀਂ ਵੇਖਦੇ ਸਾਡੇ ਕੋਲ ਕਿਲਾ ਹੈ ਕਿ ਨਹੀਂ ਹੈ, ਫੌਜ ਹੈ ਕਿ ਨਹੀਂ ਹੈ, ਜਿੱਥੇ ਖਲੋਤੇ ਨੇ ਉੱਥੇ ਹੀ ਪਾਤਸ਼ਾਹ ਨੇ। ਹਾਂਜੀ,
ਜਸ ਤਰਤ ਸਕਲ ਨਰ ਊਚ ਨੀਚ,
ਮਹਾਰਾਜ ਜੀ ਦਾ ਹੀ ਸੁਜਾਸ ਹੋਇਆ, ਸਭ ਨੇ ਗੁਰੂ ਸਾਹਿਬ ਦੀ ਮਹਿਮਾ ਕੀਤੀ। ਨਗਰ ਵਾਲਿਆਂ ਦੀ ਗਲਤੀ ਸੀ, ਉਹਨਾਂ ਦਾ ਕਸੂਰ ਸੀ, ਇਸ ਕਰਕੇ ਗੁਰੂ ਸਾਹਿਬ ਦਾ ਸੁਜਸ ਹੋਇਆ।
ਕਰ ਦਿਓ ਕੂਚ ਡੇਰਾ ਕਿਰਪਾਲ,
ਇਸ ਤਰ੍ਹਾਂ ਸਤਿਗੁਰੂ ਜੀ ਨੇ ਫਿਰ ਇਥੋਂ ਬਗੌਰ ਤੋਂ ਕੂਚ ਕੀਤਾ ਹੈ।
ਨਿਜ ਸੋ ਪੱਟ ਸਬਨ ਕੀ ਕਰ ਸੰਭਾਲ,
ਆਪਣੇ ਸੂਰਮਿਆਂ ਦੀ ਸਾਰਿਆਂ ਦੀ ਸੰਭਾਲ ਕਰਕੇ ਚੱਲੇ ਨੇ।
ਗੁਰ ਕਈ ਖਾਲਸੇ ਸੁਨਾਏ,
ਮਹਾਰਾਜ ਜੀ ਨੇ ਫਿਰ ਖਾਲਸੇ ਨੂੰ ਹੁਕਮ ਕੀਤਾ।
ਅਬ ਰਾਣਾ ਸੁਲਤਾਨੀ ਕੋ ਕਰਾਏ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਹੁਣ ਜੰਗ ਬਾਦਸ਼ਾਹੀਆਂ ਦਾ ਕਰਾਵਾਂਗੇ, ਹੁਣ ਜੰਗ ਬਾਦਸ਼ਾਹੀਆਂ ਦਾ ਹੋਵੇਗਾ, ਹੁਣ ਬਾਦਸ਼ਾਹੀਆਂ ਦਾ ਯੁੱਧ ਹੋਵੇਗਾ।
ਕਰ ਹਾਰ ਜੀਤ ਸਗਰੋ ਨਿਹਾਰ,
ਦੇਖੋ ਕੌਣ ਹਾਰੇਗਾ ਕੌਣ ਜਿੱਤੇਗਾ। ਔਰੰਗਜ਼ੇਬ ਦੇ ਖਾਲਸਾ ਜੀ ਪੰਜ ਪੁੱਤਰ ਸਨ, ਮੁਹੰਮਦ ਸੁਲਤਾਨ, ਮੁਹੰਮਦ ਮੁਅੱਜ਼ਮ ਜੋ ਪਿੱਛੋਂ ਬਹਾਦਰ ਸ਼ਾਹ ਸਦਵਾਇਆ, ਆਜ਼ਮ ਜਿਹਨੂੰ ਤਾਰਾ ਆਜ਼ਮ ਵੀ ਕਹਿੰਦੇ ਨੇ, ਮੁਹੰਮਦ ਅਕਬਰ ਤੇ ਕਾਮ ਬਖਸ਼।
ਇਹ ਪੰਜ ਪੁੱਤਰ ਸੀ ਔਰੰਗਜ਼ੇਬ ਬਾਦਸ਼ਾਹ ਦੇ। ਤੋ ਮਹਾਰਾਜ ਜੀ ਕਹਿੰਦੇ ਹੁਣ ਇਹਨਾਂ ਦੀ ਲੜਾਈ ਕਰਾਵਾਂਗੇ, ਹੁਣ ਇਹਨਾਂ ਦਾ ਯੁੱਧ ਕਰਾਵਾਂਗੇ। ਉਹ ਵੇਖੋ
ਮਰ ਰਹੇ ਤੁਰਤ ਦੋਏ ਦਿਸ਼ ਜੁਝਾਰ,
ਦੋਹਾਂ ਪਾਸਿਆਂ ਦੇ ਜੁਝਾਰੂ ਸੂਰਮੇ ਮਰਨਗੇ।
ਕਰਤਾਰ ਦੇ ਸੋ ਤਖਤ ਪਾਏ,
ਤਖਤ ਉਸ ਨੂੰ ਮਿਲੇਗਾ ਜਿਹਨੂੰ ਕਰਤਾਰ ਪਰਮੇਸ਼ਰ ਤਖਤ ਦੇਵੇਗਾ।
ਬਾਦੀ ਦਿਲੇਸ਼ ਜੀਵਨ ਬਿਹਾਏ,
ਦਿੱਲੀ ਦਾ ਬਾਦਸ਼ਾਹ ਬਾਦੀ ਮਾਰਿਆ ਗਿਆ ਆਪਣਾ ਜੀਵਨ ਵਿਅਰਥ ਗਵਾ ਕੇ।
ਸੁਨ ਭਨੈ ਸਿੰਘ ਵੱਡ ਪੁੱਤਰ ਲੀਨ,
ਕਹਿਣ ਲੱਗੇ ਮਹਾਰਾਜ ਜੀ ਬਾਦਸ਼ਾਹ ਤਾਂ ਵੱਡਾ ਪੁੱਤਰ ਬਣ ਗਿਆ, ਉਹਦਾ ਬਾਦਸ਼ਾਹ ਤਾਂ ਵੱਡਾ ਪੁੱਤਰ ਬਣ ਚੁੱਕਾ ਹੈ।
ਇਸ ਤੇ ਸਾਕੇ ਅਬ ਕੌਣ ਚੀਨ,
ਉਹਦੇ ਸਾਹਮਣੇ ਭਲਾ ਹੁਣ ਕੌਣ ਖੜੇਗਾ, ਕੌਣ ਉਹਦੇ ਕੋਲੋਂ ਤਖਤ ਖੋਵੇਗਾ।
ਸਮਰੱਥ ਆਪ ਜਗਤ ਨਾਥ,
ਮਹਾਰਾਜ ਜੀ ਫਿਰ ਵੀ ਤੁਸੀਂ ਸਮਰੱਥ ਹੋ।
ਅਣਗਣਤ ਬਾਣੀ ਜਾਏ ਸਾਥ,
ਸੱਚੇ ਪਾਤਸ਼ਾਹ ਅਣਗਿਣਤ ਫੌਜਾਂ ਉਹਦੇ ਨਾਲ ਹਨ।
ਗੁਰ ਕਹੇ ਪ੍ਰਭੂ ਕੋ ਮੈਦ ਖੇਲ,
ਕਹਿੰਦੇ ਭਾਈ ਇਹ ਪਰਮੇਸ਼ਰ ਦੀ ਖੇਡ ਹੈ ਵੀ ਉਹਨੇ ਕਿਹਨੂੰ ਤਖਤ ਦੇ ਦੇਣਾ ਇਹ ਨਹੀਂ ਪਤਾ। ਇਹ ਤਖਤ ਦੀ ਜਿਹੜੀ ਖੇਡ ਹੈ ਇਹ ਪਰਮੇਸ਼ਰ ਦੇ ਹੱਥ ਵਿਚ ਆ, ਉਹਨੇ ਕਿਹਨੂੰ ਵਡਿਆਈ ਦੇਣੀ ਹੈ ਇਹ ਤਾਂ ਪਰਮੇਸ਼ਰ ਜਾਣਦਾ ਹੈ।
ਪਿਖਲੇਤ ਸਕਲ ਨੈ ਸਕੇ ਪੇਲ,
ਦੇਖ ਲੈਣਾ ਤੁਸੀਂ ਸਾਰਾ ਕੁਝ ਤੁਹਾਡੇ ਨੇਤਰਾਂ ਦੇ ਸਾਹਮਣੇ ਹੋਵੇਗਾ।
ਹਿਮ ਕਰਤ ਬਾਤ ਗੇ ਕਿਤਕ ਕੋਸ,
ਇਹਦਾ ਵਚਨ ਕਰਦੇ ਮਹਾਰਾਜ ਜੀ ਕੁਝ ਕੋਹ ਦਾ ਪੈਂਡਾ ਤੈਅ ਕੀਤਾ ਬਗੌਰ ਤੋਂ ਚੱਲੇ ਨੇ।
ਈਏ ਸੇਵਰ ਬਿਲੋ ਕੇ ਥਲ ਅਦੋਸ਼,
ਸੋਹਣੇ ਜਗ੍ਹਾ ਤੇ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਗੁਰ ਕੇਰ ਬੀਰ ਰਿਪ ਮ੍ਰਿਗਨ ਸਿੰਘ,
ਮਹਾਰਾਜ ਜੀ ਮਹਾਨ ਵੀਰ ਯੋਧੇ ਸਿੰਘ ਨੇ ਔਰ ਦੁਸ਼ਮਣਾ ਰੂਪੀ ਹਿਰਨਾ ਵਾਸਤੇ ਬੱਬਰ ਸ਼ੇਰ ਨੇ।
ਕਰ ਨਮੋ ਸਬਨ ਸੰਤੋਖ ਸਿੰਘ,
ਮਹਾਰਾਜ ਜੀ ਦੇ ਨਾਲ ਜਿਹੜੇ ਸਿੰਘ ਨੇ ਉਹ ਵੀ ਸਿੰਘ ਸੂਰਮੇ ਬਹਾਦਰ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਾਰਿਆਂ ਨੂੰ ਨਮਸਕਾਰ ਕਰਦਾ। ਜਿਵੇਂ ਬਾਦਸ਼ਾਹ ਬਹਾਦਰ ਸ਼ਾਹ ਦਾ ਸਤਿਗੁਰਾਂ ਨਾਲ ਮੇਲ ਹੋ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।